को चुका टल धन धन साहब श्री गुरु ग्रंथ साहब जी दे निगी जी गोदानंद मन दे गुरु करी सत्संग जी और मन बिरतियां कदर करिए गुरु चरणा चल बगी हाजरियां हाजरियां लवोंदिया मन बिरतियां कदर करते गज के बोलना जी वाहे गुरु जी का खालसा वाहे गुरु जी की फतेह। गुरु प्यारियो जदों परमात्मा इस मन ते कृपा करता है इस मन ते बख्शिश करता है रहमत करता है ता इस मन नू मनुख जन्म विच भेजदा है क्योंकि मनुख जन्म जिहड़ा उत्तम है और मनुख जन्म जिहड़ा है वड्डियां भागां दी निशानी है उत्तम भाग होण ते इस मन नू मनुख जन्म विच पहुंचना मिलता है। सो दास साडे कोल है पर इत्थे आ किहड़ा मन है ना करन ते आया सी परमात्मा दी भगती करन ते आया सी अपने उस परमात्मा दी भाल जितों विछड़िया इहनू बहुत समा बतीत हो गया और अपने वल्लों इह करदा है इहनू लगदा कि मैं कर रहा मैं महसूस होंदा कि मैं बहुत कुछ कर रहा ते गुरु साहिबां धन गुरु रामदास महाराज जी ने 835 अगे उत्ते पढ़ के देखियो पातशाह की कहिंदे कहिंदे मन हठ कर्म करे अभिमानी मन हठ कर्म करे अभिमानी ज्यों बालक भालू घर उस रहिया। गुरु रामदास महाराज दसन लगे कहिंदे मन हठ कर्म करे अभिमानी कहता जो मन है ना कर्म करता है कर्मकांड करता है पर हठ नाल करता है। हठ की है ध्यान देना हठ की है हठ का भाव है कि संसारी पदार्थों के अधीन की बिरती होंगी है अपनी मत जिहड़ी अगे रखता है ते अपनी मत अगे रख के ते कर्म करता है। ठीक है जिदा आप गुरु घर जाने सेवा करते हैं पर मन हठ नहीं छड़दे अपने अंदरों असीं अपने मन की मत नहीं छड़दे साडे मन विच हुंदा भी मेरा फलाना काम बनना चाहिए उस चीज आपां छड़दे नहीं। ठीक है कोई बंदा की कहने कोई काम कर रहा है तो आपां कहने बड़ा मेहनती हठी बड़ा है कि जिस काम नूं लग जांदा छड़दा नहीं बड़ा हठी है। इदां गुरु जी कहिंदे कहिंदे मन हठी बहुत है कहिंदा पाओ कि गुरु घर आया पर अपनी मत छड़दा नहीं। पूछा किवें उदाहरण दित्ती पातशाह ने की कहन लगे कहिंदे जो बालक बालू घर उस रहिया कहिंदे जिवें कोई बच्चा ना रेत दा घर बनाउंदा उहनू उसारदा है पर ध्यान देना दसन लगे कहिंदे आवे लहर समुद्र सागर की खिन में पिन पिन ਟਹਿ ਪਈ ਆ ਕਹਿੰਦੇ ਵੀ ਜਦੋਂ ਸਮੁੰਦਰ ਦੀ ਸਾਗਰ ਦੀ ਕੋਈ ਲਹਿਰ ਆਉਂਦੀ ਹੈ ਤੇ ਜਿਹੜੇ ਬੱਚਿਆਂ ਨੇ ਘਰ ਬਣਾਏ ਉਹ ਰੇਤ ਦੇ ਕਿਨਵੇਂ ਇੱਕ ਅੱਖ ਦੇ ਝਵਾਕੇ ਜੀ ਢਹਿ ਢੇਰੀ ਹੁੰਦੇ। ਠੀਕ ਹੈ ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਰੇਤ ਦੇ ਘਰ ਜਿਹੜੇ ਪੱਕੇ ਨਹੀਂ ਹੁੰਦੇ ਹੁਣ ਧਿਆਨ ਦਿਓ ਰੇਤ ਤੋਂ ਬਗੈਰ ਤੇ ਘਰ ਹੀ ਕੋਈ ਨਹੀਂ ਬਣਦਾ ਰੇਤ ਤੋਂ ਬਗੈਰ ਤੇ ਘਰ ਹੀ ਕੋਈ ਨਹੀਂ ਬਣਦਾ। ਜਦੋਂ ਵੀ ਆਪਾਂ ਘਰ ਬਣਾਉਂਦੇ ਹਾਂ ਤਾਂ ਆਪਾਂ ਰੇਤਾ ਪਾਉਂਦੇ ਹਾਂ ਪਰ ਇੱਥੇ ਪਾਤਸ਼ਾਹ ਕੀ ਕਹਿੰਦੇ ਪਏ ਕਹਿੰਦੇ ਵੀ ਜਿਵੇਂ ਇੱਕ ਬੱਚਾ ਰੇਤ ਦਾ ਘਰ ਬਣਾਉਂਦਾ ਤੇ ਢਹਿ ਜਾਂਦਾ ਉਹ ਇਸ਼ਾਰਾ ਕਰਦੇ ਆ ਇਸ ਅੱਖਰ ਨੂੰ ਨਾਲ ਕਿਉਂ ਵਰਤਿਆ ਇਸ ਉਦਾਹਰਣ ਨੂੰ ਪਾਤਸ਼ਾਹ ਨੇ ਕਿਉਂ ਵਰਤਿਆ ਮਨ ਹੱਠ ਕਰਮ ਕਰੇ ਅਭਿਮਾਨੀ ਤੇ ਨਾਲ ਕੀ ਵਰਤਾ ਜਿਉਂ ਬਾਲਕ ਬਾਲੂ ਘਰ ਉਸ ਰਹੀਆ ਕਹਿੰਦੇ ਉਸ ਤਰ੍ਹਾਂ ਜਿਸ ਤਰ੍ਹਾਂ ਇੱਕ ਬੱਚਾ ਰੇਤ ਦਾ ਘਰ ਬਣਾਉਂਦਾ ਨਾ ਉਦਾਂ ਹੀ ਮਨ ਹੱਠ ਕਰਮ ਕਰੀ ਜਾਂਦਾ ਕਿਵੇਂ ਜੇ ਰੇਤਾ ਦੇ ਵਿੱਚ ਸੀਮਿੰਟ ਮਿਲਾ ਦਈਏ ਜੇ ਰੇਤਾ ਦੇ ਵਿੱਚ ਸੀਮਿੰਟ ਮਿਲਾ ਦਈਏ ਤੇ ਆਪ ਜੀ ਦੇਖੋ ਵੀ ਉਹ ਕੋਈ ਵੀ ਘਰ ਜਿਹੜਾ ਬਣ ਜਾਵੇ ਨਾ ਉਹ ਢਹਿੰਦਾ ਨਹੀਂ ਹੈ ਪੱਕਾ ਬਣ ਜਾਂਦਾ ਕਿਉਂਕਿ ਰੇਤ ਦੇ ਵਿੱਚ ਸੀਮਿੰਟ ਪਾ ਦਿੱਤਾ ਸੀਮਿੰਟ ਪਾਉਣ ਦੇ ਨਾਲ ਰੇਤਾ ਦੀ ਤਾਕਤ ਵੱਧ ਗਈ ਔਰ ਉਹੀ ਰੇਤਾ ਜਿੱਥੇ ਵੀ ਲੱਗੀ ਉਹਦੀ ਮਜ਼ਬੂਤੀ ਪਕੜ ਕਰ ਲਈ, ਪਰ ਵਿੱਚ ਸੀਮਿੰਟ ਪਾਇਆ। ਬਿਨਾਂ ਸੀਮਿੰਟ ਤੋਂ ਰੇਤ ਦਾ ਕੋਈ ਵੀ ਘਰ ਆ ਉਹ ਟਿਕਦਾ ਨਹੀਂ ਹੈ। ਮਾੜਾ ਜਿਹਾ ਹਨੇਰੀ ਆਈ, ਮਾੜਾ ਜਿਹਾ ਕਿਤੇ ਪਾਣੀ ਲੱਗਾ, ਡਿੱਗ ਪੈਂਦਾ। ਹੁਣ ਤੁਸੀਂ ਹਿਸਾਬ ਲਓ, ਜਦੋਂ ਆਪਾਂ ਰੇਤਾ ਦੇ ਵਿੱਚ ਸੀਮਿੰਟ ਪਾ ਕੇ ਤੇ ਪਲਸਤਰ ਕਰਦੇ, ਉਹਨੂੰ ਪਾਣੀ ਨਾ ਲਈਏ ਉਹ ਤਾਂ ਡਿੱਗ ਪੈਂਦਾ, ਉਹਨੂੰ ਪਾਣੀ ਲਾਉਣਾ ਪੈਂਦਾ। ਠੀਕ ਹੈ, ਆਪਾਂ ਕੀ ਕਰਦੇ ਹਾਂ, ਕੋਈ ਮਕਾਨ ਬਣਾਉਂਦੇ ਹਾਂ, ਜਦੋਂ ਆਪਾਂ ਮਕਾਨ ਬਣਾਉਂਦੇ ਹਾਂ ਨਾ, ਤੇ ਆਪਾਂ ਮਿਸਤਰੀ ਨੂੰ ਕਹਿੰਦੇ ਪਾਣੀ ਲਾਇਆ ਯਾਰ, ਪਾਣੀ ਪੂਰਾ ਲਾਈ। ਆਪਾਂ ਘਰ ਵਾਲੇ ਆਪ ਹੀ ਲੱਗੇ ਹੁੰਦੇ ਪਾਣੀ ਲਾਉਣ, ਕਿਉਂਕਿ ਪਾਣੀ ਲਾਉਣ ਦੇ ਨਾਲ ਉਹਦੀ ਮਜ਼ਬੂਤੀ ਬਣਦੀ ਹੈ। ਔਰ ਇੱਥੇ ਦੇਖੋ, ਕੱਲੀ ਰੇਤਾ ਆ, ਜੇ ਪਾਣੀ ਲੱਗ ਗਿਆ ਉਹਨੇ ਟਹਿ ਜਾਣਾ। ਇਹਦਾ ਮਤਲਬ ਕੀ ਹੈ ਕਿ ਜਿੰਨੇ ਕਰਮ ਨੇ ਉਹ ਰੇਤਾ ਵਰਗੇ ਆ, ਜਿੰਨੇ ਕਰਮ ਨੇ ਨਾ ਉਹ ਰੇਤਾ ਵਰਗੇ ਨੇ। ਮਨ ਹਟ ਕਰਮ ਕਰੇ ਅਭਿਮਾਨੀ, ਕਹਿੰਦੇ ਕਰਮ ਕਰਦਾ ਪਰ ਮਨ ਵਿੱਚ ਹੰਕਾਰ ਧਰਦਾ ਕਿ ਮੈਂ ਤਾਂ ਗੁਰੂ ਘਰ ਜਾਂਦਾ, ਮੈਂ ਤਾਂ ਕਰਮ ਕਰਦਾ, ਠੀਕ ਹੈ, ਮੈਂ ਤੇ ਆਹ ਵੀ ਕਰਦਾ, ਮੈਂ ਵੀ ਕਰਦਾ, ਮੈਂ ਪੁੰਨ ਦਾਨ ਵੀ ਕਰਦਾ। ਗੁਰੂ ਜੀ ਨੇ ਪੁੰਨ ਦਾਨ ਕਰਨ ਲਈ ਖੁਦ ਪ੍ਰੇਰਿਆ, ਪਰ ਵਿਚਾਰ ਕਰਨਾ, ਗੁਰੂ ਜੀ ਨੇ ਅੱਗੇ ਕਿਹਾ ਵੀ ਪੁੰਨ ਦਾਨ ਕਰਨਾ ਇੱਕ ਮਨ ਵਿੱਚ ਧਾਰ ਕੇ ਰੱਖੀ, ਇਹ ਭਗਤੀ ਨਹੀਂ ਹੈ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਇਹਦੇ ਚ। ਕਹਿੰਦੇ ਕਿਉਂ, ਕਹਿੰਦੇ ਵੀ ਪੁੰਨ ਦਾਨ ਕਰੀ, ਰੇਤਾ ਕਿਸੇ ਵੀ ਮਕਾਨ ਨੂੰ ਰੁਕਾ ਨਹੀਂ ਸਕਦੀ, ਪੱਕਾ ਨਹੀਂ ਬਣਾ ਸਕਦੀ, ਕੁਛ ਸੀਮਿੰਟ ਚਾਹੀਦਾ। ਕਹਿੰਦੇ ਹਾਂਜੀ, ਕਹਿੰਦੇ ਕੋਈ ਵੀ ਕਰਮ ਤੈਨੂੰ ਦਰਗਾਹ ਤੱਕ ਨਹੀਂ ਪਹੁੰਚਾਦਾ, ਉਹਦੇ ਚ ਨਾਮ ਚਾਹੀਦਾ, ਸਿਮਰਨ ਚਾਹੀਦਾ, ਸ਼ਬਦ ਚਾਹੀਦਾ। ਜਿੰਨਾ ਚਿਰ ਤੇਰੀ ਸੁੱਤ ਸ਼ਬਦ ਨਾਲ ਨਹੀਂ ਜੁੜਦੀ, ਤੇਰਾ ਕੀਤਾ ਕਰਮ ਜਿਹੜਾ ਹੈ ਉਹ ਰੇਤਾ ਦੀ ਨਿਆਈ ਹੈ। ਜਿਵੇਂ ਰੇਤਾ ਦੇ ਘਰ ਬਣਾਏ ਢਹਿ ਜਾਂਦੇ ਨੇ, ਮਾੜਾ ਜਿਹਾ ਪਾਣੀ ਲੱਗਾ ਢਹਿ ਜਾਂਦੇ ਨੇ, ਤੇ ਵਿਚਾਰ ਕਰੀ ਤੇਰੇ ਕਰਮ ਜਿਹੜੇ ਨੇ ਇੱਥੇ ਰਹਿ ਜਾਣੇ ਨੇ। ਇੱਥੇ ਜਿਵੇਂ ਆਪਾਂ ਗੁਰਬਾਣੀ ਚੋਂ ਪੰਕਤੀ ਪੜ੍ਹਦੇ ਹਾਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਲਿਖਦੇ ਬਾਣੀ ਦੇ ਅੰਦਰ, ਪਾਤਸ਼ਾਹ ਕੀ ਕਹਿੰਦੇ ਆ, ਕਹਿੰਦੇ ਕਲਯੁਗ ਮੈਂ ਬਹੁ ਕਰਮ ਕਮਾਵੇ, ਨਾ ਰੁੱਤ ਨਾ ਕਰਮ ਥਾਏ ਪਾਵੇ। ਕਹਿੰਦੇ ਕਲਯੁਗ ਦੇ ਅੰਦਰ ਲੋਕ ਬਹੁਤ ਕਰਮ ਕਰਦੇ ਪਰ ਵਿਚਾਰ ਨਹੀਂ ਕਰਦੇ ਕਿ ਕਲਯੁਗ ਦੇ ਅੰਦਰ ਕਰਮਾਂ ਦੀ ਰੁੱਤ ਨਹੀਂ ਹੈ, ਕਰਮਾਂ ਦੀ ਰੁੱਤ ਨਹੀਂ ਹੈ। ਕਲਯੁਗ ਮੈਂ ਬਹੁ ਕਰਮ ਕਮਾਵੇ, ਨਾ ਰੁੱਤ ਨਾ ਕਰਮ ਥਾਏ ਪਾਵੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਕਰਮ ਬੜਾ ਕਰਦੇ ਨੇ ਪਰ ਕਰਮਾਂ ਦੀ ਰੁੱਤ ਨਹੀਂ ਹੈ। ਹੁਣ ਤੁਸੀਂ ਸਿਆਣੇ ਆਨ ਰੁੱਤੀ ਆਣ ਬੁਈਏ, ਫਲ ਨਾ ਫੁੱਲੇ ਤਾਂ ਇਹ। ਕਹਿੰਦੇ ਰੁੱਤ ਕੋਈ ਹੋਰ ਹੋਵੇ ਤੇ ਬਿਜਾਈ ਕੋਈ ਹੋਰ ਕਰ ਦਈਏ, ਉੱਗਦੀ ਜ਼ਰੂਰ ਆ ਪਰ ਫਲ ਨਹੀਂ ਪੈਂਦਾ, ਫਲ ਨਹੀਂ ਪੈਂਦਾ। ਹੁਣ ਗੁਰੂ ਜੀ ਕਹਿੰਦੇ ਆ, ਕਹਿੰਦੇ ਵੱਤਰ ਬੀਜਣ ਨਾਉ, ਕਹਿੰਦੇ ਮਨੁੱਖ ਜਨਮ ਦੇ ਅੰਦਰ ਮਨਾ ਤੇਰੀ ਪਹਿਲੀ ਵੱਤਰ ਆ, ਪਰ ਬਿਜਾਈ ਕਾਹਦੀ ਕਰਨੀ ਹੈ, ਨਾਮ ਦੀ, ਸ਼ਬਦ ਦੀ। ਠੀਕ ਹੈ, ਕਿਉਂਕਿ ਨਾਮ ਨੂੰ ਬੀਜ ਕਿਹਾ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿੰਦੇ ਨਾਮ ਬੀਜ ਹੈ, ਤੇਰਾ ਮਨ ਜਿਹੜਾ ਧਰਤੀ ਹੈ ਤੇ ਮਨ ਰੂਪੀ ਧਰਤੀ ਵੱਤਰ ਹੈ, ਤਿਆਰ ਹੈ ਬਿਜਾਈ ਲਈ। ਠੀਕ ਹੈ, ਇਹ ਨਹੀਂ ਕਿ ਤੂੰ ਤਿਆਰ ਕਰਨੀ, ਤਿਆਰ ਹੈ। ਠੀਕ ਹੈ, ਮਨੁੱਖ ਦਾ ਜਨਮ ਜਿਹੜਾ ਤੁਹਾਨੂੰ ਮਿਲਿਆ ਕਲਯੁਗ ਦੇ ਅੰਦਰ, ਇਹ ਧਰਤੀ ਸਾਡੀ ਤਿਆਰ, ਸਿਰਫ ਬੀਜ ਪਾਉਣਾ ਬਾਕੀ ਹੈ। ਕਹਿੰਦਾ ਭਾਵ ਗੁਰੂ ਦੇ ਚਰਨਾਂ ਨਾਲ ਜੁੜ ਕੇ ਪੰਜਾਂ ਪਿਆਰਿਆਂ ਕੋਲ ਸ਼ਬਦ ਲੈਣਾ ਬਾਕੀ ਹੈ। ਜਦੋਂ ਤੁਸੀਂ ਪੰਜਾਂ ਪਿਆਰਿਆਂ ਕੋਲ ਸ਼ਬਦ ਲੈ ਲੋਗੇ, ਉਸ ਸ਼ਬਦ ਦੀ ਤੁਸੀਂ ਆਪਣੇ ਮਨ ਰੂਪੀ ਧਰਤੀ 'ਚ ਬਿਜਾਈ ਕਰੋਗੇ, ਇਹ ਗੁਰੂ ਪਿਆਰਿਓ ਇਹ ਉੱਗੇਗਾ, ਕਿਉਂਕਿ ਵੱਤਰ ਹੈ ਪਹਿਲੀ। ਔਰ ਸਮਾਂ ਕਾਹਦਾ, ਨਾਮ ਦੀ ਬਿਜਾਈ ਦਾ, ਨਾਮ ਨੇ ਉੱਗਣਾ ਹੈ। ਰੁੱਤ ਕੋਈ ਹੋਰ ਹੋਵੇ, ਫਸਲ ਕੋਈ ਹੋਰ ਬੀਜ ਦਈਏ, ਹੁਣ ਰੁੱਤ ਤਾਂ ਹੈਗੀ ਨਾਮ ਦੀ, ਤੇ ਆਪਾਂ ਕੋਈ ਫਸਲ ਹੋਰ ਬਿਜਾਈ ਕਰ ਦਈਏ, ਉੱਗੇਗੀ ਜ਼ਰੂਰ ਪਰ ਫਲ ਨਹੀਂ ਪਏਗਾ। ਕਹਿੰਦਾ ਆਪਾਂ ਪੂਰਨ ਨਹੀਂ ਹੋਏਗੀ। ਇੱਥੇ ਗੁਰੂ ਜੀ ਸਮਝਾਉਂਦੇ, ਕਹਿੰਦੇ ਹੇ ਮਨਾ, ਆਪਣੀ ਮਨ ਬਿਰਤੀ ਬਣਾ ਕਿ ਮਨ ਹਟ ਕਰਮ ਕਰੇ ਅਭਿਮਾਨੀ। ਕਹਿੰਦਾ ਮਨ ਦੀ ਮਤ ਮਗਰ ਲੱਗ ਕੇ ਜਿਹੜਾ ਕਰਮ ਕਰਦਾ ਤੇ ਅਭਿਮਾਨੀ ਹੋ ਜਾਂਦਾ, ਹੰਕਾਰੀ ਹੋ ਜਾਂਦਾ ਕਿ ਮੈਂ ਤਾਂ ਬੜੇ ਚੰਗੇ ਕਰਮ ਕਰਦਾ, ਮੈਂ ਤਾਂ ਗੁਰੂ ਘਰ ਜਾਣਾ, ਮੈਂ ਤਾਂ ਫਲਾਣਾ ਕੰਮ ਕਰਦਾ, ਮੈਂ ਉੱਥੇ ਸੇਵਾ ਕਰਦਾ, ਚੰਗੀ ਗੱਲ ਹੈ। ਪਰੰਤੂ ਜੇ ਤੂੰ ਰੇਤਾ ਦੇ ਵਿੱਚ ਸੀਮਿੰਟ ਪਾ ਦੇਵੇਂ, ਜੇ ਤੂੰ ਰੇਤਾ ਦੇ ਵਿੱਚ ਸੀਮਿੰਟ ਪਾ ਦੇਵੇਂ ਤੇ ਧਿਆਨ ਦੇਣਾ ਕਿ ਮਜ਼ਬੂਤੀ ਬਣ ਜਾਂਦੀ ਹੈ, ਜੇ ਕਰਮ ਕਰਦਾ ਕਰਦਾ ਨਾਲ ਨਾਮ ਧਿਆ ਲਵੇ, ਤੇਰੇ ਕਰਮ ਵੀ ਲੇਖੇ 'ਚ ਪੈ ਜਾਣਗੇ, ਤੇਰੇ ਕਰਮ ਵੀ ਲੇਖੇ 'ਚ ਪੈ ਜਾਣਗੇ। ਪਰ ਜੇ ਤੂੰ ਇਕੱਲੇ ਕਰਮ ਕਰੀ ਗਿਆ, ਰੇਤਾ ਤੇ ਘਰ ਬਣਾਈ ਗਿਆ, ਤੇ ਗੁਰੂ ਸਾਹਿਬ ਕਹਿੰਦੇ ਢਹਿ ਜਾਣਗੇ। ਕਹਿੰਦਾ ਆਪਾਂ ਤੇਰੇ ਕੀਤੇ ਕਰਮ ਇੱਥੇ ਰਹਿ ਜਾਣਗੇ, ਨਾਲ ਨਹੀਂ ਜਾਣੇ। ਕਿਉਂਕਿ ਗੁਰੂ ਜੀ ਬਾਣੀ ਚ ਲਿਖਦੇ ਆ, ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ। ਕਹਿੰਦੇ ਪਰਮਾਤਮਾ ਦਾ ਜਸ ਗਿਆਨ ਕਰ, ਉਹਦੀ ਵਡਿਆਈ ਕਰ। ਕਿਹਦੀ ਵਡਿਆਈ? ਨਾਮ ਸਿਮਰਨ ਕਰ, ਉਹਦਾ ਨਾਮ ਸਿਮਰਨ ਕਰ ਜੋ ਸੰਗੀ ਹੈ ਤੇਰੋ, ਜਿਹੜਾ ਤੇਰਾ ਸੰਗੀ ਹੈ, ਜਿਹਨੇ ਤੇਰੇ ਨਾਲ ਜਾਣਾ। ਸਾਡੇ ਨਾਲ ਸਵਾਏ ਨਾਮ ਤੋਂ ਕਿਸੇ ਨੇ ਨਹੀਂ ਜਾਣਾ। ਪਰ ਧਿਆਨ ਦੇਣਾ ਹੁਣ ਅੱਗੇ ਗੁਰੂ ਸਾਹਿਬ ਨੂੰ ਕੀ ਕਹਿੰਦੇ, ਕਹਿੰਦੇ ਹਰ ਸਿਮਰਨ ਛਾਡ ਪਰਮਗਤ ਚਾਹੇ, ਮੂਲ ਬਿਨਾ ਸਾਖਾ ਕਰ ਤਿਆ ਹੈ। ਕਹਿੰਦੇ ਭੋਲਿਆ ਮਨਾ, ਹਰ ਸਿਮਰਨ ਛਾੜ ਪਰਮਗਤ ਚਾਹੇ, ਹਰਿਦਾ ਸਿਮਰਨ ਛੱਡਿਆ ਤੇ ਲੱਭਣ ਮੁਕਤੀ ਦਿਆ, ਵੀ ਮੈਂ ਮੁਕਤ ਹੋ ਜਾਵਾਂ, ਮੈਂ 84 ਦੇ ਬੰਧ ਚ ਛੁੱਟ ਜਾਵਾਂ, ਮੈਂ ਇਸ ਸੰਸਾਰ ਤੋਂ ਛੁੱਟ ਕੇ ਵਾਪਸ ਘਰ ਚਲਿਆ ਜਾਵਾਂ। ਕਹਿੰਦੇ ਵੀ ਕਿੱਦਾਂ ਹੋ ਸਕਦਾ ਹੈ, ਇਹ ਪੋਸੀਬਲ ਨਹੀਂ ਹੈ। ਕਹਿੰਦਾ ਕਿਉਂ? ਕਿਉਂਕਿ ਹਰ ਸਿਮਰਨ ਛਾੜ, ਕਹਿੰਦੇ ਹਰਿਦਾ ਸਿਮਰਨ ਛੱਡਿਆ। ਦੇਖੋ ਸਮਝਣ ਵਾਲੀ ਗੱਲ ਆ ਕਿ ਰੇਤਾ ਇਕੱਠੀ ਕਰ ਲਈ ਹੈ। ਤੁਸੀਂ ਕਦੀ ਵਿਚਾਰ ਕੇ ਦੇਖੋ, ਆਪਾਂ ਘਰ ਬਣਾਉਣ ਲੱਗਦੇ ਹਾਂ, ਰੇਤਾ ਆ ਗਈ, ਇੱਟਾਂ ਆ ਗਈਆਂ, ਸਭ ਕੁਝ ਬਜਰੀ ਆ ਗਈ, ਸਭ ਕੁਝ ਆ ਗਿਆ, ਪਰ ਮਿਸਤਰੀ ਖੜਾ, ਭਾਈ ਸਾਹਿਬ ਕੰਮ ਨਹੀਂ ਕਰਦੇ। ਕਹਿੰਦਾ ਭਾਈ ਸਿਮਰ ਨਹੀਂ ਆਇਆ, ਰੇਤਾ ਆ ਤੇ ਗਈ। ਕਹਿੰਦਾ ਭਾਈ ਇੱਦਾਂ ਘਰ ਬਣਦੇ, ਮੇਨ ਚੀਜ਼ ਤਾਂ ਸੀਮਿੰਟ ਆ, ਸੀਮਿੰਟ ਤੋਂ ਹੀ ਕੰਮ ਚਾਲੂ ਹੋਣਾ। ਸੀਮਿੰਟ ਆਊਗਾ ਤੇ ਰੇਤਾ ਕੰਮ ਦੀ ਆ, ਇੱਟ ਕੰਮ ਦੀ ਆ, ਸੀਮਿੰਟ ਨਹੀਂ ਆ ਤੇ ਕੋਈ ਵੀ ਚੀਜ਼ ਕੰਮ ਦੀ ਨਹੀਂ। ਉਹ ਸੀਮਿੰਟ ਦੀ ਵੇਟ ਕਰਦੇ ਆ ਕਿ ਸੀਮਿੰਟ ਜ਼ਰੂਰੀ ਹੈ। ਇੱਥੇ ਗੁਰੂ ਸਾਹਿਬ ਨੇ ਕਹਿੰਦੇ, ਤੂੰ ਗੁਰੂ ਘਰ ਗਿਆ, ਜੁੜੇ ਝਾੜਿਆ, ਜੂਠੇ ਭਾਂਡੇ ਮੰਜਿਆ, ਪਾਠ ਕੀਤਾ, ਸਭ ਕੁਝ ਕੀਤਾ, ਚੰਗੀ ਗੱਲ ਆ, ਪਰ ਨਾਮਤੀ ਜ਼ਰੂਰੀ ਹੈ। ਨਾਮ ਤੱਤ ਸਭ ਹੀ ਸਿਰ ਜਾਪੇ, ਬਿਨ ਨਾਵੇਂ ਦੁੱਖ ਕਾਲ ਸੰਤਾਪਿਆ। ਕਹਿੰਦੇ ਨਾਮ ਤੱਤ ਸਭ ਹੀ ਸਿਰ ਜਾਪੇ। ਕਹਿੰਦਾ ਨਾਮ ਇੱਕ ਐਸੀ ਅਸਲੀਅਤ ਹੈ, ਐਸਾ ਸੱਚਾਈ ਹੈ, ਜੇ ਕਿਸੇ ਨੂੰ ਪਤਾ ਲੱਗ ਜਾਏ। ਕਹਿੰਦੇ ਕੈਸੀ ਹੈ? ਕਹਿੰਦੇ ਸਭ ਹੀ ਸਿਰ ਜਾਪੇ, ਸਿਰ ਦਾ ਭਾਵ ਸਿਰੇ ਤੇ ਸ੍ਰੇਸ਼ਟ, ਜਾਪੇ ਦਾ ਭਾਵ ਜਾਪ। ਕਹਿੰਦੇ ਜਿੰਨੇ ਵੀ ਸੰਸਾਰ ਤੇ ਜਾਪ ਨੇ ਨਾ, ਸਾਰਿਆਂ ਜਾਪਾਂ ਜੋ ਸ਼੍ਰੋਮਣੀ, ਤੇ ਸਿਰ ਦਾ ਜਾਪ ਕਿਹੜਾ? ਨਾਮ। ਜੇ ਤੂੰ ਨਾਮ ਸਿਮਰਨ ਕਰਦਾ ਹੈ ਤੇ ਭਾਈ ਕਿੱਥੇ ਪਹੁੰਚ ਸਕਦਾ? ਇਹਦਾ ਮਤਲਬ ਸਾਰੀ ਸਮੱਗਰੀ ਇਕੱਠੀ ਕਰ ਲਾ, ਜੇ ਸੀਮਿੰਟ ਨਹੀਂ ਤੇ ਘਰ ਰੁਕਣਾ ਨਹੀਂ, ਘਰ ਬਣਨਾ ਨਹੀਂ। ਗੁਰੂ ਸਾਹਿਬ ਕਹਿੰਦੇ ਤੂੰ ਕਰਮ ਕਰ ਲੈ, ਜੇ ਨਾਮ ਸਿਮਰਨ ਨਹੀਂ ਕਰਦਾ ਤੇਰੇ ਕਿਸੇ ਕਰਮ ਨੇ ਤੇਰੇ ਨਾਲ ਨਹੀਂ ਜਾਣਾ, ਖਲੋਣਾ ਨਹੀਂ ਉੱਥੇ। ਹਰ ਸਿਮਰਨ ਛਾੜ ਪਰਮਗਤ ਚਾਹੇ, ਕਹਿੰਦੇ ਹਰਿਦਾ ਸਿਮਰਨ ਤੇ ਛੱਡਿਆ, ਕਹਿੰਦਾ ਮੈਨੂੰ ਮੁਕਤੀ ਮਿਲ ਜੇ, ਪਰਮਗਤ ਮਿਲ ਜੇ, ਉੱਚੀ ਅਵਸਥਾ ਪ੍ਰਾਪਤ ਹੋ ਜਾਏ। ਨਹੀਂ ਹੋਣਾ। ਹੁਣ ਕੋਈ ਇਨਸਾਨ ਕਵੇ ਰੇਤਾ ਆ ਗਈ ਹੈ ਤੇ ਚਾਰ ਮੰਜ਼ਿਲਾ ਘਰ ਬਣਾ ਦੇ, ਤੋ ਮਿਸਤਰੀ ਕਹਿੰਦਾ ਹੁੰਦਾ ਭਾਜੀ ਤੁਸੀਂ ਚਾਰ ਮੰਜ਼ਿਲਾ ਦੀਆਂ ਗੱਲਾਂ ਕਰਦੇ ਤਾਂ ਨੀਂਹ ਨਹੀਂ ਭਰੀ ਜਾਣੀ। ਬੋਲਾ ਕੀ ਗੱਲ ਹੋ ਗਈ? ਬੋਲਾ ਸੀਮਿੰਟ ਨਹੀਂ ਹੈ, ਸੀਮਿੰਟ ਨਹੀਂ, ਸੀਮਿੰਟ ਹੋਊਗਾ ਤੇ ਨੀਂਹ ਭਰੀ ਜਾਣੀ ਆ। ਜਿਹਦੇ ਨੀਂਹ ਨਹੀਂ ਭਰੀ ਜਾ ਸਕਦੀ, ਉਹ ਚਾਰ ਮੰਜ਼ਿਲਾ ਕਿੱਥੋਂ ਮਕਾਨ ਬਣ ਜੂਗਾ? ਤੇ ਗੁਰੂ ਸਾਹਿਬ ਕਹਿੰਦੇ, ਕਹਿੰਦੇ ਬਿਨਾਂ ਨਾਮ ਤੋਂ ਤੇਰੀ ਪਰਮਾਤਮਾ ਦੇ ਚਰਨਾਂ ਦੀ ਬਿਰਤੀ ਸ਼ੁਰੂ ਨਹੀਂ ਹੋਣੀ, ਜੀਵਨ ਸ਼ੁਰੂ ਨਹੀਂ ਹੋਣਾ। ਮੂਲ ਬਿਨਾ ਸਾਖਾ ਕਰਿਆ ਹੈ। ਹੁਣ ਤੁਸੀਂ ਹਿਸਾਬ ਲਓ, ਮੂਲ ਕਿਹਨੂੰ ਕਹਿੰਦੇ? ਮੁੱਢ ਨੂੰ, ਤਣੇ ਨੂੰ। ਜਿਵੇਂ ਤਣਾ ਹੀ ਆ ਨੀ ਥੱਲੇ, ਟਹਿਣੀਆਂ ਕਿੱਥੋਂ ਲੱਗ ਜਾਣਗੀਆਂ? ਜਿਸ ਮਕਾਨ ਦੀ ਨੀਂਹ ਹੈ ਨੀ, ਮਕਾਨ ਕਿੱਥੋਂ ਕਢਾਓ ਜੋ? ਤੇ ਗੁਰੂ ਜੀ ਸਮਝਾਉਂਦੇ ਆ, ਕਹਿੰਦੇ ਭਾਈ ਇਹ ਨਾਮ ਇੱਕ ਐਸੀ ਸ਼ਕਤੀ ਹੈ ਜਿਹਨੇ ਤੇਰੇ ਤਣਾ ਪੈਦਾ ਕਰਨਾ, ਪੀੜ ਪੈਦਾ ਕਰਨਾ, ਫਿਰ ਸ਼ਾਖਾ ਆਉਣਗੀਆਂ। ਕਹਿੰਦਾ ਪਾਓ, ਫਿਰ ਸ਼ਾਖਾ ਦਾ ਮਤਲਬ ਕੀ? ਜੋ ਰੁੱਖ ਨੂੰ ਸ਼ਾਖਾ ਆਉਂਦੀਆਂ ਨਾ, ਟਹਿਣੀਆਂ ਲੱਗਦੀਆਂ, ਤੇ ਤਾਂ ਕਿਸੇ ਨੂੰ ਛਾਂ ਦੇਣ ਜੋਗਾ ਹੁੰਦਾ। ਕਹਿੰਦਾ ਫਿਰ ਧਿਆਨ ਦੇਈ, ਜਦੋਂ ਨਾਮ ਦੀ ਬਿਜਾਈ ਕਰੇਗਾ, ਫਿਰ ਚਪੇੜ ਉੱਗੂਗਾ, ਫਿਰ ਸ਼ਾਖਾ ਆਉਣਗੀਆਂ, ਫਿਰ ਤੇਰੇ ਦਾ ਗਿਆਨ ਪ੍ਰਗਟ ਹੋਊਗਾ ਤੇ ਕਿਸੇ ਨੂੰ ਸੁੱਖ ਦੇਣ ਜੋਗਾ ਹੋਏਗਾ। ਵਰਨਾ ਨਹੀਂ, ਹਰ ਇੱਕ ਚੀਜ਼ ਦੀ ਵਿਚਾਰ ਕਰਿਓ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ? ਕਹਿੰਦਾ ਕਰੇਗਾ ਕੀ? ਅੰਤਰ ਮੈਲ ਜੇ ਤੀਰਥ ਨਾ ਆਵੇ ਤੇ ਇਸ ਵਿਕੁੰਠ ਨਾ ਜਾਣਾ। ਕਹਿੰਦੇ ਅੰਤਰ ਮੈਲ ਜੇ ਤੀਰਥ ਨਾ ਆਵੇ। ਕਹਿੰਦਾ ਮਨ ਵਿੱਚ ਤੇ ਮਹਿਲ ਆ, ਅੰਦਰ ਤੇਰੇ ਮਹਿਲ ਆ, ਤੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ। ਇਸ ਵਿਕੁੰਠ ਨਾ ਜਾਣਾ, ਵਿਕੁੰਠ ਸਵਰਗ, ਦਰਸ਼ਨ ਦੁਆਰ, ਨਿੱਜੀ ਸਥਾਨ, ਦਰਗਾਹ। ਕਹਿੰਦਾ ਜਾ ਨਹੀਂ ਸਕਦਾ ਉੱਥੇ। ਅੱਛਾ ਕਿਵੇਂ? ਕਹਿੰਦੇ ਅੰਦਰ ਮਹਿਲ, ਕਿਹੜੀ ਮਹਿਲ ਅੰਦਰ? ਹੁਣ ਧਿਆਨ ਦੇਣਾ, ਮਨ ਆਪਾਂ ਦਿਖਦਾ ਨਹੀਂ ਹੈ, ਮਨ ਦਿਖਦਾ ਨਹੀਂ ਹੈ, ਤੇ ਮਨ ਦੀ ਮਹਿਲ ਕਿਉਂ ਦਿਸੂਗੀ? ਸੋ ਵਿਚਾਰ ਕਰਨਾ, ਮਨ ਦੀ ਮਹਿਲ ਕਿਹੜੀ ਹੈ? ਮਨ ਦੀ ਮਹਿਲ ਹੈ ਸਾਡੇ ਦੇ ਵਿਚਾਰ ਪੈਦਾ ਹੋਣਾ, ਜਿਹੜੇ ਫੁਰਨੇ ਉੱਠਦੇ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਇਹ ਮੈਲ ਹੈ। ਕਹਿੰਦਾ ਗੁਰੂ ਸਾਹਿਬ ਨਾਲ ਕਹਿਣ ਲੱਗੇ ਅੰਤਰ ਮੈਲ ਜੇ ਤੀਰਥ ਨਾ ਹੋਵੇ। ਕਹਿੰਦਾ ਵੀ ਤੀਰਥ ਤੇ ਜਾਂਦਾ, ਤੀਰਥ ਮਤਲਬ ਕਿ ਪਿੱਤਰ ਸਥਾਨ ਤੇ ਜਾਂਦਾ, ਗੁਰੂ ਘਰ ਜਾਂਦਾ ਹੈ, ਪਰ ਮਨ ਵਿੱਚ ਮੈਲ ਹੈ, ਮਨ ਵਿੱਚ ਵਿਚਾਰ ਹੈ, ਮਨ ਵਿੱਚ ਫੁਰਨੇ ਫੁਰਦੇ ਆ। ਜੇ ਜਿੰਨਾ ਚਿਰ ਮਨ ਵਿੱਚ ਵਿਚਾਰ ਆ, ਮਨ ਚ ਫੁਰਨੇ ਫੁਰਦੇ ਆ ਨਾ, ਕਹਿੰਦਾ ਫਿਰ ਜਾ ਕੇ ਵੀ ਤੈਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਪਹਿਲਾਂ ਸਾਡੇ ਅੰਦਰ ਦੇ ਫੁਰਨੇ ਬੰਦ ਕਰਨੇ ਪੈਣੇ। ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਨਾ, ਠੀਕ ਹੈ, ਉਦੋਂ ਮਨ ਬਿਰਤੀ ਏਦਾਂ ਦੀ ਬਣਾਉਣੀ ਪੈਣੀ ਹੈ। ਦੇਖੋ ਆਪਾਂ ਕੀ ਕਰਦੇ ਹਾਂ, ਆਪਾਂ ਗੁਰਬਾਣੀ ਜੋ ਪੜ੍ਹ ਤੇ ਲੈਂਦੇ ਹਾਂ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਰਹੇ, ਆਪਾਂ ਪੜ੍ਹ ਲਿਆ। ਪਰ ਆਪਾਂ ਪੰਕਤੀ ਇੱਕੋ ਹੀ ਪੜ੍ਹੀ ਹੈ, ਉਹ ਸਾਡੇ ਮਤਲਬ ਦੀ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੋ ਮੰਗ ਲਓ ਪਰਮਾਤਮਾ ਉਹੀ ਦੇ ਦਿੰਦਾ। ਅਸੀਂ ਉਹ ਪੰਕਤੀ ਆਪਣੇ ਪੱਲੇ ਬਣ ਲਈ। ਜਦੋਂ ਅਸੀਂ ਅਰਦਾਸ ਕੀਤੀ, ਜਦੋਂ ਗੁਰੂ ਘਰ ਗਏ ਮੱਥਾ ਟੇਕਿਆ, ਤੇ ਪਹਿਲੀ ਪੰਕਤੀ ਯਾਦ ਆ ਗਈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੋ ਮੰਗਦੇ ਆਪਾਂ ਮਿਲ ਜਾਂਦਾ, ਅਸੀਂ ਮੰਗ ਪੁੱਟ ਕਰ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰਿਓ, ਪੁਰਾਣਾ ਕੰਮ ਨਹੀਂ ਬਣ ਰਿਹਾ, ਪੁਰਾਣੀ ਦਾਤ ਨਹੀਂ ਮਿਲ ਰਹੀ, ਦੇ ਦਿਓ। ਆਪਾਂ ਪੰਕਤੀ ਪੜ੍ਹੀ ਇੰਨੀ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਦੇ, ਬਾਕੀ ਪੰਕਤੀਆਂ ਸਾਨੂੰ ਕੋਈ ਯਾਦ ਨਹੀਂ ਹੈ। ਇਸ ਗੁਰਬਾਣੀ ਚ ਲਿਖਿਆ ਹੈ, ਮੈਨੂੰ ਬੋਲਿਆ ਸਭ ਕੁਛ ਜਾਣਦਾ ਕਿਸ ਆਗੇ ਕਿਛੇ ਅਰਦਾਸ। ਆਪਾਂ ਨੀ ਪੜ੍ਹਦੇ, ਤੁਹਾਨੂੰ ਚਿੱਤੀ ਹੈ ਨੀ, ਸਾਨੂੰ ਯਾਦ ਹੀ ਇਕੱਲੀ ਇੰਨੀ। ਗੁਰਸਿੱਖ ਪਿਆੜਾ ਕਹਿੰਦਾ ਕਹਿੰਦੇ ਦੇਖੋ ਲਿਖਿਆ ਤੈ ਜੋ ਮੰਗ ਲਓ ਮਿਲਦਾ, ਬਿਲਕੁਲ ਮਿਲਦਾ, ਪਰ ਵਿਚਾਰ ਕਰਨੀ ਹੈ। ਗੁਰਬਾਣੀ ਸਾਡੀਆਂ ਅਵਸਥਾ ਬਾਰੇ ਸਮਝਾਉਂਦੀ ਹੈ ਵੀ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇਵੇ, ਇਹ ਕੌਣ ਹੈ, ਕਿਹੜੀ ਅਵਸਥਾ ਦੀ ਗੱਲ ਹੈ, ਕਿਹੜੀ ਬਿਰਤੀ ਦੀ ਗੱਲ ਹੈ, ਕਿਸ ਟਿਕਾਣੇ ਦੀ ਗੱਲ ਆ, ਕਿੱਡੀ ਵੱਡੀ ਗੱਲ ਪਾਤਸ਼ਾਹ ਨੇ ਕਹਿਤੀ ਜੋ ਮੰਗ ਲੇਗਾ ਮਿਲਜੂ, ਪਹਿਲਾਂ ਲੱਭਣਾ ਉਹਨੂੰ ਕੌਣ ਹੈ ਉਹ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਨਾਨਕ ਦਾਸ ਮੁਕਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਹੁਣ ਨਾਨਕ ਦਾਸ, ਦਾਸ ਕੌਣ ਆ, ਜਿਹੜਾ ਪਰਮਾਤਮਾ ਜੁੜਿਆ ਆ, ਜਿਹੜਾ ਪਰਮਾਤਮਾ ਚ ਲੀਨ ਆ, ਜਿਹਦੀ ਪਰਮਾਤਮਾ ਤੱਕ ਪਹੁੰਚ ਹੈ ਉਹ ਦਾਸ। ਕਹਿੰਦੇ ਨਾਨਕ ਦਾਸ ਮੁਕਤੇ ਜੋ ਬੋਲੇ। ਹੁਣ ਵਿਚਾਰ ਕਰਿਓ ਜ਼ਰਾ, ਕਦੀ ਜ਼ਿੰਦਗੀ ਚ ਵਿਚਾਰ ਕਰਨੀ ਇਹਨਾਂ ਗੱਲਾਂ ਦੀ। ਕੋਈ ਸੱਜਣ ਸੀਗੇ, ਤੁਰਨ ਦੀ ਭੈਣ ਬੜੀ ਅਮੀਰ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ, ਬੜਾ ਪੈਸਾ ਸੀ, ਚੰਗੇ ਘਰ ਵਿਆਹੀ ਸੀ, ਇਹ ਪਰਿਵਾਰ ਵਿੱਚ ਗਰੀਬ ਸੀ। ਇੱਕ ਦਿਨ ਕੀ ਹੋਇਆ ਵੀ ਘਰ ਚ ਨਾ ਲੋੜ ਪੈ ਗਈ ਪੈਸਿਆਂ ਦੀ, ਮਕਾਨ ਇੱਥੇ ਪਏ ਸੀ, ਤੇ ਮੁੰਡਾ ਕਹਿੰਦਾ ਕਹਿੰਦਾ ਪਾਪਾ ਕੁਛ ਕਰੀਏ, ਉਹਦੇ ਪੁੱਤਰ ਮੈਂ ਕਰਾਂ ਕੀ, ਪੈਸੇ ਤੇ ਆਣੀ ਦਿਲ ਤੇ ਮੇਰਾ ਵੀ ਕਰਦਾ ਪਰ ਪੈਸੇ ਹੈ। ਕਹਿੰਦਾ ਪਾਪਾ ਤੁਸੀਂ ਕਹਿੰਦੇ ਸੀ ਭੂਆ ਬੜੀ ਅਮੀਰ ਹੈ, ਤੇ ਭੂਆ ਨੂੰ ਕਹੋ, ਤੇ ਉਹ ਕਹਿੰਦਾ ਮੁੰਡੇ ਨੂੰ ਜਾ ਇੱਦਾਂ ਕਰ ਜਾਂ ਮਿਲਿਆ ਭੂਆ ਨੂੰ। ਮੁੰਡਾ ਕਹਿੰਦਾ ਕਦ ਲਈ, ਕਹਿੰਦੇ ਮੈਨੂੰ ਤੁਰ ਪਾਓ, ਮੈਂ ਨੀ ਜਾਣਾ, ਤੁਸੀਂ ਜਾਓ। ਦੋਨੋਂ ਪਿਓ ਪੁੱਤ ਆਪਸ ਚ ਬਹਿਦੇ ਰਹੇ, ਤੁਸੀਂ ਜਾਓ ਕਰਦੇ ਰਹੇ। ਹੋਇਆ ਕੀ, 6 ਮਹੀਨੇ ਲੰਘ ਗਏ। 6 ਮਹੀਨਿਆਂ ਬਾਅਦ ਨਾ ਕਿਤੇ ਪਰਿਵਾਰ ਚ ਕੋਈ ਵਿਆਹ ਸ਼ਾਦੀ ਸੀ, ਸਾਰਾ ਪਰਿਵਾਰ ਇਕੱਠੇ ਹੋਏ। ਜਦੋਂ ਪਰਿਵਾਰ ਇਕੱਠੇ ਹੋਏ ਨਾ, ਤੇ ਉੱਥੇ ਭੂਆ ਵੀ ਹੋਈ, ਮੁੰਡੇ ਨੂੰ ਗੁੱਸਾ ਆ ਗਿਆ ਤੇ ਪਿਤਾ ਜੀ ਕਹਿੰਦੇ ਸੀ ਮੇਰੀ ਭੈਣ ਬੜੀ ਅਮੀਰ ਹੈ, ਕਿਸੇ ਚੀਜ਼ ਦੀ ਕਮੀ ਨੀ ਉਹਦੇ ਕੋਲ। ਉਹ ਜਾ ਕੇ ਭੂਆ ਜੀ ਨੂੰ ਮਿਲਿਆ ਤੇ ਕੀ ਕਹਿੰਦਾ, ਕਹਿੰਦਾ ਭੂਆ ਜੀ ਪਿਤਾ ਜੀ ਕਹਿੰਦੇ ਤੁਸੀਂ ਬੜੇ ਅਮੀਰ ਹੋ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਕਾਹਦੇ ਅਮੀਰ ਹੋ ਤੁਸੀਂ। ਕਹਿੰਦੇ ਪੁੱਤ ਕੀ ਗੱਲ ਹੋ ਗਈ, ਕਹਿੰਦਾ ਸਾਨੂੰ 6 ਮਹੀਨੇ ਪਹਿਲਾਂ 1 ਲੱਖ ਰੁਪਏ ਦੀ ਲੋੜ ਪਈ, ਘਰ ਬਣਾਉਣਾ ਸੀਗਾ, ਰੈਨੋਵੇਸ਼ਨ ਕਰਨੀ ਸੀਗੀ, ਤੇ ਤੁਸੀਂ ਦਿੱਤੇ ਨੀ ਪੈਸਾ ਕੋਈ। ਭੂਆ ਪੈਂਦੀ ਹੈ ਕਹਿੰਦੀ, ਕਹਿੰਦੀ ਪੁੱਤ ਕਿੱਦਣ ਮਿਲਣ ਆਇਆ ਸੀ ਮੈਨੂੰ, ਕਿੱਦਣ ਆਇਆ ਸੀ ਮੇਰੇ ਕੋਲ, ਕਿੱਦਣ ਮੈਨੂੰ ਆ ਕੇ ਕਿਹਾ ਤੂੰ। ਤੇ ਭੂਆ ਜੀ ਤੁਸੀਂ ਆਪੇ ਭੇਜ ਦਿੰਦੇ ਹੋ। ਕਹਿੰਦੀ ਪੁੱਤਰਾ ਤੂੰ 1 ਵਾਰੀ ਮੈਨੂੰ ਮਿਲਣ ਤੇ ਆਉਣ, ਮਿਲਣ ਤੇ ਆਉਣ। ਫਿਰ ਕਹਿੰਦੀ ਉਸਦਾ ਪੁੱਤਰਾ ਤੂੰ ਮੈਨੂੰ ਮਿਲਣ ਆਉਂਦਾ, ਮੇਰੇ ਲਈ ਤਾਂ 1 ਲੱਖ ਰੁਪਇਆ ਕੋਈ ਪਰਵਾਹ ਹੀ ਨਹੀਂ, ਮੇਰੇ ਕੋਲ ਤਾਂ ਪੈਸੇ ਦੀ ਕਮੀ ਕੋਈ ਨਹੀਂ, 1 ਲੱਖ ਰੁਪਇਆ ਤੇ ਮੈਂ ਤੈਨੂੰ ਖਰਚਣ ਵਾਸਤੇ ਦੇ ਦੇਣਾ ਸੀ, ਛਗਣੀ ਪਾ ਦੇਣਾ ਸੀ, ਤੂੰ ਆਉਂਦਾ ਤਾਂ ਸਹੀ, ਮੈਨੂੰ ਮਿਲਦਾ ਤਾਂ ਸਹੀ। ਹੁਣ ਦੱਸੋ, ਭੂਆ ਕਹਿੰਦੀ ਆ ਪੁੱਤ ਮੈਨੂੰ ਮਿਲਦਾ ਤਾਂ ਸਹੀ, ਕਿਹੜੀ ਚੀਜ਼ ਜ਼ਰੂਰੀ ਆ, ਪੈਸਾ ਮੰਗਣ ਤੋਂ ਪਹਿਲਾਂ ਮਿਲਣਾ ਜ਼ਰੂਰੀ। ਭੂਆ ਨੇ ਕੰਮ ਹੀ ਨਹੀਂ ਬੇਟਾ, ਤੂੰ ਮਿਲਣ ਤੇ ਆਇਆ ਹੀ ਨਹੀਂ, ਤੂੰ ਮੈਨੂੰ ਮਿਲ ਦੋ ਤੇ ਪੁੱਤ ਮੈਂ ਦੇ ਦਿੰਦੀ ਵੈਸੇ, ਉਹ ਟੈਨਸ਼ਨ ਹੀ ਨਹੀਂ। ਉਹੀ ਗੱਲ ਆ, ਅਸੀਂ ਚਾਹੁੰਦੇ ਹਾਂ ਪਰਮਾਤਮਾ ਕੋਲੋਂ ਮੰਗਣਾ, ਪਰ ਪਰਮਾਤਮਾ ਕੀ ਕਹਿੰਦੇ? ਕਹਿੰਦੇ ਪੁੱਤਰਾ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਤੂੰ ਮੈਨੂੰ ਮਿਲਦਾ ਤੇ ਸਹੀ, ਤੂੰ ਮੇਰੇ ਕੋਲ ਆਉਂਦਾ ਤੇ ਸਹੀ। ਉਹ ਪਹਿਲਾਂ ਉੱਥੇ ਪਹੁੰਚਣਾ ਜ਼ਰੂਰੀ ਹੈ, ਪਹਿਲਾਂ ਉਹਨੂੰ ਮਿਲਣਾ ਜ਼ਰੂਰੀ ਹੈ, ਮੰਗ ਪਿੱਛੇ ਹੈ। ਠੀਕ ਹੈ, ਹੁਣ ਵਿਚਾਰ ਕਰਿਓ, ਚਲਾ ਗਿਆ ਭੂਆ ਕੋ, ਭੂਆ ਕੋ ਗਿਆ ਦੋ ਚਾਰ ਘੰਟੇ ਮਿਲਣ ਲਈ ਗਿਆ। ਜਦੋਂ ਭੂਆ ਕੋ ਦੋ ਚਾਰ ਘੰਟੇ ਮਿਲਣ ਲਈ ਗਿਆ, ਬੈਠਾ ਕੀ ਕਹਿੰਦਾ? ਕਹਿੰਦਾ ਚੰਗੇ ਨਹੀਂ ਲੱਗੀ ਦਾ ਸੰਗ ਆਉਂਦੀ, ਮੈਂ ਕੀ ਮੰਗਾਂ ਭੂਆ ਕੋ, ਪੈਸੇ ਮੰਗਾ ਆਉਂਦੀ, ਮੈਂ ਪੈਸੇ ਲੈਣਾ ਆ। ਤੇ ਕਹੂਗੀ ਪੈਸੇ ਲੈਣਾ ਸੀ ਤੂੰ? ਦੋ ਚਾਰ ਘੰਟੇ ਬੈਠਾ ਰਿਹਾ ਤੇ ਬੈਠ ਕੇ ਨਾ, ਚੰਗਾ ਭੂਆ ਜੀ ਮੈਂ ਚੱਲਦਾ, ਅੱਜ ਰਹੋ ਪੁੱਤਰ। ਨਹੀਂ, ਮੈਂ ਪਿਤਾ ਜੀ ਨੂੰ ਕਹਿ ਕੇ ਅਸੀਂ ਮੈਂ ਸ਼ਾਮੀ ਆ ਜਾਊਂਗਾ। ਅੱਛਾ, ਚੱਲ ਦੋ ਮਿੰਟ ਰੁਕ। ਫਿਰ ਮਨ ਚ ਸੋਚਦਾ ਕਿੱਦਾਂ ਕਹਾਂ ਭੂਆ ਜੀ ਲੱਖ ਰੁਪਇਆ ਦੇ ਦਿਓ, ਹੈ ਜੇ ਮੈਂ ਕਹਿੰਦਾ ਤੇ ਭੂਆ ਕਹੂਗੀ ਤੂੰ ਤਾਂ ਪੈਸੇ ਲੈਣੀ ਹੈ, ਮੈਨੂੰ ਥੋੜੀ ਮਿਲਣਾ ਹੈ। ਸੰਗਦਾ ਚੰਗੇ ਨੀ ਲੱਗੀਦਾ, ਅਜੇ ਇੰਨੀ ਗੱਲ ਕਹਿਣ ਡਿਆ ਵੀ ਕਿੱਦਾਂ ਹਿੰਮਤ ਕਰਾਂ, ਕਿੱਦਾਂ ਮੰਗਣ ਦੀ ਹਿੰਮਤ ਕਰਾਂ। ਤੇ ਭੂਆ ਆਈ ਕਹਿੰਦੀ ਅਲੇ ਪੁੱਤ ਲੱਖ ਰੁਪਇਆ ਖਰਚ ਲਈ। ਕਹਿੰਦਾ ਭੂਆ ਜੀ ਕਮਾਲ ਕਰਤੀ, ਮੈਂ ਤਾਂ ਸੰਗਣ ਡਿਆ ਸੀ, ਮੰਗਾਂ ਕਿੱਦਾਂ। ਅੱਗੋਂ ਭੂਆ ਕਹਿੰਦੀ ਕਹਿੰਦੀ ਪੁੱਤਰਾ ਤੂੰ ਆ ਗਿਆ ਇੰਨਾ ਹੀ ਬੜਾ ਆ, ਹੁਣ ਤੈਨੂੰ ਮੰਗਣ ਦੀ ਲੋੜ ਨਹੀਂ, ਤੈਨੂੰ ਮੈਂ ਸ਼ਗਨ ਜੀ ਦੇ ਦੇਣੇ ਇੰਨੇ ਦੇ। ਪਰਮਾਤਮਾ ਕਹਿੰਦੇ ਤੂੰ ਮੇਰੇ ਕੋਲ ਇੱਕ ਵਾਰੀ ਪਹੁੰਚ ਸਹੀ, ਫਿਰ ਤੈਨੂੰ ਮੰਗਣ ਦੀ ਲੋੜ ਨਹੀਂ। ਆ ਝੂਠੀਆਂ ਦਾਤਾਂ ਤੇ ਮੈਂ ਤੈਨੂੰ ਸ਼ਗਨ ਜੀ ਦੇ ਦੇਣਗੇ ਸੀ, ਪਰ ਪਹਿਲਾਂ ਪਹੁੰਚਦੇ ਸਹੀ। ਉਹਨਾਂ ਲਿਖਿਆ ਕਹਿੰਦੇ ਨਾਨਕ ਦਾਸ ਮੁਖ ਤੇ ਜੋ ਬੋਲੇ, ਨਾਨਕ ਦਾਸ ਕਹਿੰਦੇ ਪਰਮਾਤਮਾ ਨੂੰ ਮਿਲਿਆ ਹੋਇਆ ਮੂੰਹ ਤੋਂ ਜੋ ਵੀ ਬੋਲਦਾ ਸੱਚ ਹੁੰਦਾ। ਠੀਕ ਹੈ, ਤੇ ਬੋਲਦਾ ਕੀ ਹੈ? ਰੱਬ ਦੇ ਪਿਆਰੇ ਝੂਠੀਆਂ ਦਾਤਾਂ ਨਹੀਂ ਮੰਗਦੇ। ਜਿੱਦਾਂ ਬੱਚਾ ਸੰਕੋਚ ਕਰਦਾ ਸੀ ਭੂਆ ਨੂੰ ਕਿੱਦਾਂ ਕਹਾਂ ਲੱਖ ਰੁਪਇਆ ਚਾਹੀਦਾ, ਤੇ ਰੱਬ ਦੇ ਪਿਆਰੇ ਦਾਤਾਂ ਨਹੀਂ ਮੰਗਦੇ। ਰੱਬ ਦੇ ਪਿਆਰੇ ਉੱਥੇ ਪਹੁੰਚ ਕੇ ਫੇਰ ਇੱਕੋ ਚੀਜ਼ ਹੀ ਮੰਗਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਤੂੰ ਕਦੇ ਵਿਚਾਰਿਆ ਨਹੀਂ, ਸਾਨੂੰ ਲੋੜ ਨਹੀਂ ਪਈ, ਕਿਉਂਕਿ ਸਾਡੇ ਮਨ ਵਿੱਚ ਮੈਲ ਆ। ਠੀਕ ਆ, ਅੰਤਰ ਮੈਲ ਜੇ ਤੀਰਥ ਨਾ ਆਵੇ। ਕਹਿੰਦਾ ਪਵਿੱਤਰ ਸਥਾਨ ਤੇ ਜਾਂਦਾ ਹੈ, ਸਤਸੰਗ ਸੁਣਦਾ ਹੈ, ਗੁਰਬਾਣੀ ਸੁਣਦਾ ਹੈ, ਕੀਰਤਨ ਸੁਣਦਾ ਹੈ, ਉੱਥੇ ਜਾ ਕੇ ਇਸ਼ਨਾਨ ਕਰਦਾ ਹੈ, ਇਹ ਸਭ ਕੁਛ ਨਹਾਉਣ ਚ ਹੀ ਆਉਂਦਾ। ਪਵਿੱਤਰ ਸਥਾਨ ਤੇ ਜਾਂਦਾ ਹੈ ਪਰ ਮਨ ਵਿੱਚ ਮੈਲ ਆ। ਕਿਹੜੀ ਮੈਲ ਆ? ਮਨ ਚ ਵਿਚਾਰ ਆ, ਮਨ ਸੁਣ ਨਹੀਂ ਹੋਇਆ, ਫੁਰਨੇ ਸੁਣ ਨਹੀਂ ਹੋਏ। ਫੁਰਨੇ ਉਦਾਂ ਹੀ ਆਈ ਜਾਂਦੇ ਆ, ਜਿੰਨਾ ਚਿਰ ਤੁਹਾਡੇ ਫੁਰਨੇ ਚੁੱਪਣੇ ਨਾ ਹੋਏ, ਉਹਨਾਂ ਚਿਰ ਤੁਹਾਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਣੀ, ਉਹਨਾਂ ਚਿਰ ਤੁਹਾਡੀ ਡੁਬਕੀ ਨਹੀਂ ਲੱਗਣੀ। ਸਿਆਣੇ ਨੇ ਗੱਲ ਕਹੀ ਹੈ, ਜਦੋਂ ਵੀ ਸੋਚ ਨਹਾਉਣ ਲੱਗੀਦਾ ਤੇ ਕੱਪੜੇ ਲਾ ਕੇ ਨਹਾਈਦਾ। ਉਹ ਸੱਜਣ ਕੱਪੜਿਆਂ ਸਮੇਤ ਵੜ ਗਿਆ, ਉਹ ਗੁਰਸੇ ਪਿਆਰਾ ਕਹਿੰਦਾ, ਕਹਿੰਦਾ ਭਾਈ ਕਿੱਥੇ ਨਹਾਉਂਦੇ ਆ, ਸਰੋਵਰ ਚ ਇਸ਼ਨਾਨ ਕਰਨੇ, ਕੱਪੜੇ ਲਾ ਪਹਿਲਾਂ। ਕੱਪੜੇ ਲਾਉਣ ਦਾ ਮਤਲਬ ਕੀ ਹੈ? ਕਿ ਭਾਈ ਜਿਹੜਾ ਸਰੋਵਰ ਦਾ ਜਲ ਆ ਤੇਰੇ ਤਨ ਤੱਕ ਪਹੁੰਚੇ। ਗੁਰੂ ਜੀ ਕਹਿੰਦੇ ਆ ਕੱਪੜੇ ਲਾ, ਆਪਣੇ ਮਨ ਦੇ ਵਿਚਾਰ ਲਾ, ਤਾਂ ਕਿ ਗੁਰੂ ਦੀ ਬਾਣੀ ਤੇਰੇ ਮਨ ਤੱਕ ਪਹੁੰਚੇ। ਕੱਪੜੇ ਪਾ ਕੇ ਨਹਾਉਣ ਡਿਆ, ਇਹਦਾ ਮਤਲਬ ਮਨ ਦੇ ਵਿਚਾਰ ਲੈ ਕੇ ਗੁਰਬਾਣੀ ਪੜ੍ਹਨ ਡਿਆ। ਮਨ ਦੇ ਵਿਚਾਰ ਅੰਦਰ ਰੱਖ ਕੇ, ਝੂਠੇ ਵਿਚਾਰ, ਝੂਠੀਆਂ ਮੰਗਾਂ, ਤ੍ਰਿਸ਼ਨਾਵਾਂ ਰੱਖ ਕੇ ਤੇ ਸਤਸੰਗ ਸੁਣਨ ਡਿਆ। ਉਹ ਗੁਰੂ ਦੇ ਬੋਲ ਜਿਹੜੇ ਨੇ ਉਹ ਤੇਰੇ ਮਨ ਤੱਕ ਪਹੁੰਚਣੇ ਨਹੀਂ। ਕੱਪੜੇ ਪਾ ਕੇ ਨਹਾਏਗਾ ਤਨ ਤੱਕ ਪਾਣੀ ਪਹੁੰਚਣਾ ਹੀ ਨਹੀਂ। ਪਹਿਲਾਂ ਤਾਂ ਕੱਪੜਾ ਗਿੱਲਾ ਹੋਇਆ ਨਾ, ਤਨ ਤਾਂ ਬਾਅਦ ਚ ਗਿੱਲਾ ਹੋਇਆ। ਸੋ ਕੱਪੜੇ ਲਾ ਕੇ ਨਹਾਈਦਾ ਹੈ, ਤੇ ਗੁਰੂ ਸਾਹਿਬਣ ਕਹਿੰਦੇ ਮਨ ਦੇ ਵਿਚਾਰ ਛੱਡ ਕੇ ਗੁਰਬਾਣੀ ਪੜੀਦੀ ਹੈ, ਮਨ ਦੇ ਵਿਚਾਰ ਛੱਡ ਕੇ ਨਾਮ ਸਿਮਰਨ ਕਰੀਦਾ। ਜੇ ਮਨ ਦੇ ਵਿਚਾਰ ਕੋਲ ਤੁਸੀਂ ਪਾਠ ਕਰਦੇ ਪਏ ਹੋ, ਗੁਰਬਾਣੀ ਪੜ੍ਹੋ, ਆਰਾਮ ਨਾਲ ਪੜ੍ਹੋ, ਇਸ ਢੰਗ ਨਾਲ ਪੜ੍ਹੋ ਕਿ ਗੁਰੂ ਪਿਆਰਿਓ। ਇਹ ਨਾ ਕਰੋ ਕਿ ਮੈਂ ਇੰਨੇ ਚਿਰ ਦੇ ਅੰਦਰ ਇੰਨਾ ਪਾਠ ਕਰਨਾ, ਇੰਨੇ ਚਿਰ ਦੇ ਅੰਦਰ ਮੈਂ ਸਹਿਜ ਪਾਠ ਦਾ ਭੋਗ ਪਾਉਣਾ। ਨਹੀਂ, ਤੁਸੀਂ ਰੋਜ਼ ਭਾਵੇਂ ਇੱਕ ਅੰਗ ਪੜ੍ਹ ਲਓ, ਸਿਰਫ ਇੱਕ ਅੰਗ, ਇੱਕ ਅੰਗ ਪੜ੍ਹ ਲਓ। ਇੱਕ ਅੰਗ ਪੜ੍ਹ ਕੇ ਵੀ ਤੁਹਾਡੇ ਮਨ ਵਿੱਚ ਸ਼ਾਂਤੀ ਪੈਦਾ ਹੋਏਗੀ ਜੇ ਤੁਸੀਂ ਉਸ ਅੰਗ ਨੂੰ ਪੜ੍ਹ ਕੇ ਤੁਸੀਂ ਵਿਚਾਰ ਕਰ ਲੈਂਦੇ ਹੋ। ਤੇ ਜੇ ਪੜ੍ਹਿਆ ਪਰ ਵਿਚਾਰਿਆ ਨਹੀਂ, ਜੇ ਪੜ੍ਹਿਆ ਪਰ ਵਿਚਾਰਿਆ ਨਹੀਂ, ਗੁਰੂ ਰੂਪ ਪਿਆਰੀ ਸਤਸੰਗ ਜੋ ਕੀ ਫਾਇਦਾ ਹੋਊ? ਉਹ ਤੇ ਆ ਗਿਆ ਫਿਰ ਪੜ੍ਹ ਪੜ੍ਹ ਗੱਡੀ ਫਿਰਦੀ ਹੈ। ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਵੀ ਜਦੋਂ ਅੰਦਰ ਮਨ ਦੇ ਵਿੱਚ ਮੈਲ ਆ ਤੇ ਕੀ ਕਹਿੰਦੇ, ਇਸ ਵਿਕੁੰਠ ਨਾ ਜਾਣਾ। ਕਹਿੰਦਾ ਜਿਹਦੇ ਅੰਦਰ ਮਨ ਦੇ ਅੰਦਰ ਵਿਚਾਰ ਨੇ ਤੇ ਬੇਸ਼ੱਕ ਉਹ ਨਾਮ ਸਿਮਰਨ ਕਰਦਾ, ਬੇਸ਼ੱਕ ਉਹ ਬਾਣੀ ਪੜ੍ਹਦਾ, ਕਹਿੰਦਾ ਦਸਵੰਦ ਵਾਰ ਚ ਨਹੀਂ ਜਾ ਸਕਦਾ। ਕਹਿੰਦੇ ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਇਹ ਆਣਾ। ਲੋਕ ਪਤੀਨੇ, ਪਤੀਨੇ ਦਾ ਭਾਵ ਕਹਿੰਦਾ ਕਿਸੇ ਨੂੰ ਖੁਸ਼ ਕਰਨਾ। ਕਹਿੰਦੇ ਸੰਸਾਰ ਨੂੰ ਖੁਸ਼ ਕਰਨਾ ਕੋਈ ਫਰਕ ਨਹੀਂ ਪੈਣ ਲੱਗਾ। ਕਿੱਦਾਂ ਅਸੀਂ ਬਾਣਾ ਪਾਉਂਦੇ ਹਾਂ, ਰੋਜ਼ ਗੁਰੂ ਘਰ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਦਸ ਬੰਦੇ ਗਵਾਹੀ ਭਰਦੇ ਪਏ ਰੋਜ਼ ਗੁਰਦੁਆਰੇ ਆਉਂਦਾ, ਠੀਕ। ਸਭ ਲੋਕਾਂ ਨੂੰ ਪਤਾ ਮੈਂ ਅੰਮ੍ਰਿਤ ਛਕਿਆ, ਸਭ ਲੋਕਾਂ ਨੂੰ ਪਤਾ ਮੈਂ ਗੁਰੂ ਦੇ ਲੜਨ ਲੱਗਾ। ਗੁਰੂ ਪਿਆਰਿਓ, ਲੋਕਾਂ ਨੂੰ ਵਿਖਾਉਣ ਦੇ ਨਾਲ, ਲੋਕਾਂ ਦੇ ਹਾਮੀ ਭਰਨ ਦੇ ਨਾਲ, ਕੋਈ ਹਾਮੀ ਭਰਦੇ ਪਏ ਨੇ ਮੈਨੂੰ ਪਤਾ ਨੀ ਅੰਮ੍ਰਿਤ ਛਕਿਆ, ਮੈਨੂੰ ਪਤਾ ਗੁਰਦੁਆਰੇ ਜਾਂਦਾ, ਕਹਿੰਦੇ ਕੁਛ ਨੀ ਹੋਣ ਲੱਗਾ। ਲੋਕ ਪਤੀਨੇ ਕਛੂ ਨਾ ਹੋਏ, ਕਹਿੰਦੇ ਲੋਕਾਂ ਨੂੰ ਖੁਸ਼ ਕਰਨ ਨਾਲ ਕੁਛ ਨੀ ਹੋਣ ਲੱਗਾ, ਕਿਉਂਕਿ ਨਾ ਹੀ ਰਾਮ ਨਿਆਣਾ, ਕਹਿੰਦੇ ਪਰਮਾਤਮਾ ਨਿਆਣਾ ਨਹੀਂ ਹੈ, ਤੂੰ ਕੀ ਕਰਦਾ ਉਹਨੂੰ ਪਤਾ ਹੈ, ਸਭ ਕੁਝ ਜਾਣਦਾ ਉਹ, ਠੀਕ ਹੈ। ਕਹਿੰਦਾ ਫਿਰ ਕਰਾਂ ਕੀ, ਤੇ ਆਪ ਜੀ ਵਿਚਾਰ ਕਰਨਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਜਾਣਾ ਹਰੇ ਮੇਰੀ ਕਵਨ ਗਤੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਏਦਾਂ ਦਾ ਸੁਭਾਅ ਬਣਾ, ਕਹਿੰਦੇ ਨਾ ਜਾਣਾ ਹਰੇ ਮੇਰੀ ਕਵਨ ਗਤੇ। ਕਹਿੰਦਾ ਮੈਨੂੰ ਕਮਲੇ ਨੂੰ ਪਤਾ ਹੀ ਨਹੀਂ ਕਿ ਬਿਨਾਂ ਨਾਮ ਤੋਂ ਮੇਰੇ ਮਨ ਦੀ ਦਸ਼ਾ ਕਿੱਦਾਂ ਦੀ ਹੋਵੇਗੀ, ਮੈਨੂੰ ਤਾਂ ਪਤਾ ਹੀ, ਮੈਂ ਨਾਮ ਸਿਮਰ ਕੀਤਾ ਹੀ ਨਹੀਂ, ਨਾਮ ਸਿਮਰ ਨਾ ਕਰਕੇ ਮੇਰੇ ਅੰਦਰ ਦਸ਼ਾ ਕਿੱਦਾਂ ਦੀ ਹੋ ਗਈ ਮੈਨੂੰ ਤਾਂ ਪਤਾ ਹੀ ਨਹੀਂ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਨਾਮ ਸਿਮਰਨ ਨਾ ਕਰੀਏ ਤੇ ਅਵਸਥਾ ਇੰਨੀ ਡਿੱਗ ਪੈਂਦੀ, ਇੰਨੀ ਨੀਵੀਂ ਹੋ ਜਾਂਦੀ ਹੈ ਬਿਰਤੀ, ਇਹਦਾ ਅੰਤ ਹੀ ਕੋਈ ਨਹੀਂ। ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ। ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਜਦੋਂ ਮੈਨੂੰ ਸੋਝੀ ਆਈ ਨਾ ਤੇ ਗੁਰੂ ਸਾਹਿਬਾਂ ਕੀ ਕਹਿੰਦੇ, ਕਹਿੰਦੇ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ, ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ, ਕਰ ਕਿਰਪਾ ਰੱਖੋ ਮੇਰੀ ਲਾਜ ਪਤੇ। ਕੀ ਕਹਿਣ ਲੱਗੇ ਪਾਤਸ਼ਾਹ, ਕਹਿੰਦੇ ਹਮ ਮੂਰਖ, ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੋ, ਹਮ ਮੂਰਖ ਅਸੀਂ ਤਾਂ ਬੇਹੋਸ਼ ਹੀ ਪਏ ਹਾਂ, ਸਾਨੂੰ ਸੋਝੀ ਹੈ ਨਹੀਂ। ਕਿਉਂ ਸੋਝੀ ਨਹੀਂ ਹੈ, ਕਿਉਂਕਿ ਅਸੀਂ ਅਗਿਆਨ ਮਤ ਦੇ ਵਿੱਚ ਹਾਂ, ਅਸੀਂ ਹਨੇਰੇ ਚ ਹਾਂ। ਅਗਿਆਨ ਕਿਹਨੂੰ ਕਹਿੰਦੇ, ਹਨੇਰੇ ਨੂੰ, ਜਾਣ ਦੇਣਾ ਅਗਿਆਨਤਾ ਫੀਮੇਲ ਹੈ ਤੇ ਫੀਮੇਲ ਕਹਿੰਦੇ ਹਨੇਰੇ ਨੂੰ, ਜਨਾਨੀ ਹੈ ਤੇ ਪੁਰਖ ਪ੍ਰਕਾਸ਼ ਹੈ ਤੇ ਪ੍ਰਕਾਸ਼ ਕਹਿੰਦੇ ਦਿਨ ਨੂੰ। ਕੀ ਕਹਿਣ ਲੱਗੇ, ਕਹਿੰਦੇ ਹਮ ਮੂਰਖ ਅਗਿਆਨੀ, ਕਹਿੰਦੇ ਅਸੀਂ ਬੇਹੋਸ਼ ਹਾਂ, ਅਸੀਂ ਮੂਰਖ ਹਾਂ, ਸਾਨੂੰ ਕੱਖ ਨਹੀਂ ਪਤਾ ਕਿਹੜੀ ਗੱਲੋਂ, ਕਿਉਂਕਿ ਅਸੀਂ ਹਨੇਰੇ ਵਿੱਚ ਹੀ ਬੈਠੇ, ਅਸੀਂ ਅਗਿਆਨੀ ਹਾਂ, ਹਨੇਰੇ 'ਚ ਬੈਠੇ, ਅਗਿਆਨਤਾ 'ਚ ਬੈਠੇ, ਠੀਕ ਹੈ। ਪਰ ਜਿੱਦਾਂ ਦੇ ਵੀ ਹੈਗੇ ਹਾਂ, ਸਰਨ ਪ੍ਰਭ ਤੇਰੀ, ਹੁਣ ਦੇਖੋ ਕਿੱਡੀ ਵਧੀਆ ਗੱਲ ਬਣੀ ਜੀ। ਅਸੀਂ ਕੀ ਕਹਿੰਦੇ ਹਾਂ, ਅਸੀਂ ਹਉਮੈ ਦੇ ਮਾਰੇ ਹਾਂ, ਹਉਮੈ ਦੇ ਮਾਰੇ, ਅਸੀਂ ਕਿਤੇ ਦਸ ਦਿਨ, ਵੀਹ ਦਿਨ, ਮਹੀਨਾ, ਦੋ ਮਹੀਨੇ ਕਿਤੇ ਗੁਰਦੁਆਰੇ ਲਗਾਤਾਰ ਆ ਜਾਈਏ ਨਾ, ਅਸੀਂ ਸੌ ਬੰਦੇ ਨੂੰ ਹੰਕਾਰ ਦੱਸਣ ਲੱਗ ਪਏ ਨੇ, ਅੱਜ ਦੋ ਮਹੀਨੇ ਹੋ ਗਏ ਮੈਂ ਕਿਤੇ ਨਾਗਾ ਨਹੀਂ ਪਿਆ, ਮੈਂ ਰੋਜ਼ ਗੁਰਦੁਆਰੇ ਜਾਂਦਾ, ਠੀਕ ਹੈ। ਤੇ ਪਤਾ ਨਹੀਂ ਕਿ ਜਿਹਨੂੰ ਦੱਸਣ ਰਿਹਾ ਕਿ ਮੈਂ ਰੋਜ਼ ਗੁਰਦੁਆਰੇ ਜਾਂਦਾ, ਉਹ ਘਰ ਬੈਠਾ ਤੇ ਉੱਤੋਂ ਪਤਾ ਨਹੀਂ ਕਿੰਨਾ ਗਾਂਹ ਲੰਘਿਆ ਹੋਣਾ, ਕਿਉਂਕਿ ਅੰਦਰ ਦੀ ਬਿਰਤੀ ਹੈ, ਅੰਦਰ ਦੀ ਅਵਸਥਾ ਆ, ਠੀਕ ਹੈ ਬਈ, ਉਹਨੂੰ ਸੋਝੀ ਹੋਏਗੀ। ਉਹ ਵਿਚਾਰਾ ਚੁੱਪ ਕਰ ਗਿਆ, ਅਘਾਟ ਜੁੜ ਕੇ ਕਹਿੰਦਾ, ਕਹਿੰਦਾ ਭਾਜੀ ਤੁਸੀਂ ਵੱਡੇ ਹੋ, ਅਸੀਂ ਛੋਟੇ, ਠੀਕ ਹੈ, ਤੁਹਾਨੂੰ ਗਿਆਨ ਹੋ ਗਿਆ, ਸੰਤ ਕੁਛ ਆਉਂਦਾ ਹੀ ਨਹੀਂ। ਤੇ ਗੁਰੂ ਸਾਹਿਬਾਂ ਕੀ ਕਹਿੰਦੇ, ਕਹਿੰਦੇ ਗੱਲ ਉਦੋਂ ਨਹੀਂ ਬਣੀ ਜਿੱਦਣ ਮਨ ਵਿੱਚ ਆ ਜਾਏ ਮੈਨੂੰ ਕੁਛ ਨਹੀਂ ਆਉਂਦਾ, ਠੀਕ ਹੈ। ਉਹ ਕਹਿੰਦੇ ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ, ਕਹਿੰਦੇ ਪਰਮਾਤਮਾ ਮੈਂ ਤੇਰੀ ਸ਼ਰਨ ਚ ਆ ਗਿਆ, ਤੇ ਸ਼ਰਨ ਚ ਮੈਂ ਤੇਰੀ ਏਦਾਂ ਆਇਆ ਵੀ ਮੈਨੂੰ ਪਤਾ ਕਿ ਮੈਂ ਮੂਰਖ ਹਾਂ, ਮੈਂ ਬੇਹੋਸ਼ ਹਾਂ, ਮੈਨੂੰ ਕੁਛ ਨਹੀਂ ਪਤਾ, ਤੇ ਮੈਂ ਅਗਿਆਨੀ ਹਾਂ, ਮੇਰੇ ਅੰਦਰ ਅਜੇ ਤੱਕ ਹਨੇਰਾ ਆ, ਠੀਕ ਹੈ। ਤੇ ਕੀ ਕਰੋ, ਕਰ ਕਿਰਪਾ ਰੱਖੋ ਮੇਰੀ ਲਾਜ ਪਤੇ, ਕਹਿੰਦੇ ਆਪ ਜੀ ਕਿਰਪਾ ਕਰਕੇ ਤੇ ਮੈਨੂੰ ਨਾਮ ਦੀ ਦਾਤ ਦੇ ਦਿਓ, ਮੈਨੂੰ ਸ਼ਬਦ ਦੀ ਸੋਝੀ ਦੇ ਦਿਓ, ਠੀਕ ਹੈ, ਉਹ ਸੋਝੀ ਦੇ ਕੇ ਤੇ ਮੇਰੀ ਗਰੀਬ ਦੀ ਲਾਜਪਤ ਰੱਖ ਲਓ, ਮੇਰੀ ਗਰੀਬ ਦੀ ਲਾਜਪਤ ਰੱਖ ਲਓ। ਕਿ ਅਸੀਂ ਕਦੀ ਕਿਹਾ ਵੀ ਗੁਰੂ ਜੀ ਕਿਰਪਾ ਕਰੋ ਤੁਹਾਡੇ ਸ਼ਬਦ ਦੀ ਸੋਝੀ ਆ ਜਾਏ, ਸਾਡੀ ਲਾਜਪਤ ਰੱਖ ਲਓ, ਨਹੀਂ, ਤੁਹਾਡੇ ਵੱਸ ਚ ਨਹੀਂ ਹੈ ਗੱਲ ਕਹਿਣੀ, ਠੀਕ ਹੈ। ਉਹਦਾ ਕਾਰਨ ਕੀ ਹੈ, ਕਿਉਂਕਿ ਸਾਡੇ ਅੰਦਰ ਦੀ ਬਿਰਤੀ ਜਿਹੜੀ ਹੈ ਨਾ, ਧਿਆਨ ਦੇਣਾ, ਸੁੱਤੀ ਪਈ ਹੈ। ਕਿਵੇਂ ਸੁੱਤੀ ਪਈ ਹੈ, ਗੁਰੂ ਸਾਹਿਬ ਮਨ ਲਿਖਦੇ ਕਹਿੰਦੇ ਨੈਣੋ ਨੀਂਦ ਪਰ ਦਿਸ਼ਟ ਵਿਕਾਰ, ਸਾਡੀਆਂ ਅੱਖਾਂ ਸਾਡੀਆਂ ਸੁੱਤੀਆਂ, ਤੁਸੀਂ ਕਹੋਗੇ ਅਸੀਂ ਜਾਗਣ ਰਹੇ ਹਾਂ, ਕਹਿੰਦੇ ਨੈਣੋ ਨੀਂਦ ਪਰ ਦਿਸ਼ਟ ਵਿਕਾਰ, ਕਹਿੰਦਾ ਪਰਾਈ ਦ੍ਰਿਸ਼ਟੀ ਵੇਖ ਕੇ ਤੇ ਮਨ ਚ ਵਿਕਾਰ ਪੈਦਾ ਹੋ ਜਾਵੇ, ਇਹਦਾ ਮਤਲਬ ਅੱਖਾਂ ਸੁੱਤੀਆਂ, ਕੀ ਵਿਕਾਰ ਪੈਦਾ ਹੋ ਜਾਵੇ, ਜਾਂਦੇ ਨਾ ਵਿਕਾਰ ਕੀ ਪੈਦਾ ਹੋ ਜਾਵੇ, ਕਈ ਪ੍ਰਕਾਰ ਦੇ ਵਿਕਾਰ ਨੇ, ਅੱਖਾਂ ਦੇ ਨਾਲ ਅਗਰ ਆਪਾਂ ਦੇਖੀਏ ਵੀ ਫਲਾਣੇ ਸਗੋਂ ਗੱਡੀ ਬੜੀ ਵਧੀਆ, ਕਿਤੇ ਮੇਰੇ ਕੋਲ ਵੀ ਆ ਜਾਵੇ, ਇਹ ਵੀ ਵਿਕਾਰ ਹੈ। ਅੱਖਾਂ ਨਾਲ ਵੇਖੀ ਗੱਡੀ, ਇਹ ਮੇਰੇ ਕੋਲ ਵੀ ਆ ਜਾਵੇ, ਇਹ ਵੀ ਵਿਕਾਰ ਹੈ। ਕਿਉਂਕਿ ਇਸ ਮਨ ਦੇ ਅੰਦਰ ਇੱਕ ਵਿਚਾਰ ਪੈਦਾ ਹੋ ਗਈ ਵੀ ਗੱਡੀ ਮੈਨੂੰ ਵੀ ਮਿਲ ਜਾਏ, ਤੇ ਮਨ ਭਣ ਤੋਂ ਬਾਹਰ ਹੋ ਗਿਆ। ਮਨ ਭਣ ਤੋਂ ਬਾਹਰ ਹੋ ਗਿਆ, ਜਿੱਦਾਂ ਹੀ ਭਣ ਤੋਂ ਬਾਹਰ ਹੋਇਆ ਸਿਮਰਨ ਟੁੱਟ ਗਿਆ, ਸੁੱਤ ਸ਼ਬਦ ਦਾ ਮਿਲਾਪ ਟੁੱਟ ਗਿਆ। ਭਾਵੇਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਕੋਈ ਟੈਨਸ਼ਨ ਨਹੀਂ, ਲੱਗੇ ਰਹੋ, ਪਰ ਅੰਦਰੋਂ ਮਨ ਬਿਰਤੀ ਟੁੱਟ ਗਈ, ਸੁੱਤ ਸ਼ਬਦ ਦਾ ਮਿਲਾਪ ਖਤਮ ਹੋ ਗਿਆ। ਨੈਣੋ ਨੀਂਦ ਪਰ ਦਿਸ਼ਟ ਵਿਕਾਰ, ਗੁਰੂ ਸਾਹਿਬਨ ਕਹਿਣ ਲੱਗੇ ਕਹਿੰਦੇ ਅੱਖਾਂ ਚ ਨੀਂਦ ਆ, ਸੁੱਤਾ ਪਿਆ ਹੈ, ਜੇ ਇਹਦੇ ਮਨ ਵਿੱਚ ਇਹ ਚੀਜ਼ਾਂ ਵੜ ਗਈਆਂ ਕਿਹੜੀਆਂ, ਵੀ ਜੋ ਦੇਖਿਆ ਨਾ ਉਹਦੇ ਲਈ ਵਿਕਾਰ ਪੈਦਾ ਹੋ ਗਿਆ ਮਨ ਵਿੱਚ। ਫਿਰ ਗੁਰੂ ਸਾਹਿਬਨ ਕੀ ਕਹਿਣ ਲੱਗੇ, ਕਹਿੰਦੇ ਸਰਵਣ ਸੋਏ ਸੁਣ ਨਿੰਦ ਵਿਚਾਰ, ਕਹਿੰਦੇ ਕੰਨ ਵੀ ਸੁੱਤੇ ਪਏ ਨੇ। ਅੱਛਾ ਕੰਨ ਕਿਵੇਂ ਸੁੱਤੇ? ਕਹਿੰਦੇ ਸਰਵਣ ਸੋਏ ਸੁਣ ਨਿੰਦ ਵਿਚਾਰ, ਕਹਿੰਦੇ ਤੁਸੀਂ ਅਗਰ ਬੈਠੇ ਕਿਸੇ ਦੀ ਨਿੰਦਿਆ ਸੁਣਦੇ ਪਏ ਹੋ, ਤੁਹਾਡੇ ਕੋਲ ਬੈਠਾ ਕੋਈ ਕਿਸੇ ਦੀ ਨਿੰਦਿਆ ਕਰਨ ਦਿਆ, ਤੁਸੀਂ ਬੜੇ ਪਿਆਰ ਨਾਲ ਸੁਣਦੇ ਪਏ ਹੋ, ਆ ਤੁਸੀਂ ਹਾਮੀ ਭਰਦੇ ਪਏ ਵੀ ਬਾਕੀ ਏਦਾਂ ਦਾ, ਇਹਦਾ ਮਤਲਬ ਤੁਸੀਂ ਵੀ ਉਹਦੇ ਵਰਗੇ ਹੀ ਹੋ। ਤੁਹਾਡੇ ਕੰਨ ਵੀ ਸੁੱਤੇ ਨੇ, ਤੁਹਾਡੇ ਕੰਨਾਂ ਨੂੰ ਕੁਛ ਨੀ ਪਤਾ ਲੱਗਣ ਡਿਆ। ਸੁੱਤਾ ਕੌਣ ਹੈ? ਬੰਦਾ ਜਿਹਨੂੰ ਪਤਾ ਹੀ ਨਹੀਂ ਵੀ ਇਹ ਕੀ ਹੋ ਰਿਹਾ, ਸਹੀ ਹੈ ਕਿ ਗਲਤ ਆ, ਜਿਹਨੂੰ ਨਹੀਂ ਪਤਾ ਉਹ ਸੁੱਤਾ। ਹੁਣ ਬੰਦਾ ਸੁੱਤਾ, ਉਹਦੇ ਲਾਗੇ ਚੋਰੀ ਹੋ ਰਹੀ, ਉਹਨੂੰ ਪਤਾ ਕੱਖ ਨੀ ਕੀ ਹੋ ਰਿਹਾ, ਕੀ ਕਹੀਦਾ? ਉਹ ਯਾਰ ਮੈਂ ਸੁੱਤਾ ਹੀ ਰਹਿ ਗਿਆ ਯਾਰ, ਇੰਨੀ ਮਹਿੰਗੀ ਚੀਜ਼ ਸੀ ਚੱਕ ਕੇ ਲੈ ਗਏ, ਸੁੱਤਾ ਰਹਿ ਗਿਆ। ਏਦਾਂ ਗੁਰੂ ਜੀ ਕਹਿੰਦੇ, ਕਹਿੰਦੇ ਸਰਵਣ ਸੋਏ ਸੁਣ ਨਿੰਦ ਵਿਚਾਰ, ਠੀਕ ਹੈ, ਰਸਨਾ ਸੋਈ ਲੋਭ ਮਿੱਠੇ ਸਾਧ। ਜਿਹੜੀ ਮੇਰੀ ਜ਼ੁਬਾਨ ਹੈ ਨਾ ਸੁੱਤੀ ਹੈ, ਕਿਹੜੀ ਕੋਲ ਸੁੱਤੀ ਹੈ? ਜੋ ਕਰਨਾ ਸੀ ਉਹ ਨਹੀਂ ਕਰਦੀ, ਉਸ ਪਰਮਾਤਮਾ ਦੀ ਉਸਤਤ ਕਰਨੀ ਸੀ ਨਹੀਂ ਕਰਦੀ, ਕਿਉਂ ਨਹੀਂ ਕਰਦੀ? ਲੋਭ ਮਿੱਠੇ ਸਾਧ, ਕਹਿੰਦੇ ਇਹਨੂੰ ਲਾਲਚ ਪਿਆ ਸੰਸਾਰ ਦੇ ਮਿੱਠੇ ਮਿੱਠੇ ਸਵਾਦਾਂ ਦਾ, ਇਹ ਸੰਸਾਰੀ ਸਵਾਦਾਂ ਦੇ ਵਿੱਚ ਹੀ ਸੁੱਤੀ ਪਈ ਹੈ। ਇਹਨੂੰ ਕਦੀ ਮਨ ਚ ਚਾਹ ਆਇਆ ਹੀ ਨਹੀਂ ਕਿ ਮੈਂ ਪਰਮਾਤਮਾ ਦੀ ਉਸਤ ਦਾ ਸਵਾਦ ਚੱਖਾਂ, ਇਹ ਤਾਂ ਸੰਸਾਰੀ ਪਦਾਰਥਾਂ ਸਵਾਦ ਚੱਖਦੀ ਫਿਰਦੀ। ਫਿਰ ਗੁਰੂ ਸਾਹਿਬਾਂ ਕਹਿਣ ਲੱਗੇ, ਮਨ ਸੋਇਆ ਮਾਇਆ ਬਿਸਮਾਦ, ਮਨ ਸੋਇਆ ਮਾਇਆ ਬਿਸਮਾਦ, ਕਹਿੰਦੇ ਮਨ ਸੁੱਤਾ ਪਿਆ ਸੰਸਾਰ ਦੇ ਪਦਾਰਥਾਂ ਚ, ਖੁਸ਼ ਰਹਿੰਦਾ, ਮਸਤ ਰਹਿੰਦਾ, ਠੀਕ ਹੈ, ਬੜਾ ਖੁਸ਼ ਰਹਿੰਦਾ, ਮਤਲਬ ਬੜੀ ਕਿਰਪਾ, ਆ ਵੀ ਮਿਲਿਆ, ਆ ਵੀ ਮਿਲਿਆ, ਆ ਵੀ ਮਿਲ ਰਿਹਾ, ਆ ਵੀ ਮਿਲ ਰਿਹਾ, ਮਨ ਬੜਾ ਖੁਸ਼ ਹੈ, ਸੰਸਾਰ ਦੇ ਪਦਾਰਥਾਂ ਦੇ ਵਿੱਚ ਹੀ ਖੁਸ਼ ਰਹਿੰਦਾ। ਤੇ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਏ। 182 ਅੰਗ ਦੇ ਉੱਤੇ ਪੜ੍ਹਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਕਹਿੰਦੇ ਕਰੀਏ ਕੀ ਹੁਣ, ਸਾਰਾ ਟੱਬਰ ਸੁੱਤਾ ਪਿਆ, ਸਾਰਾ ਪਰਿਵਾਰ ਸੁੱਤਾ ਪਿਆ, ਹੁਣ ਵਿਚਾਰ ਕਰਨਾ ਆਪ ਜੀ। ਜਿਹੜਾ ਉਹ ਸੱਜਣ ਸੀ, ਉਹਨਾਂ ਦੇ ਘਰ ਵਿਆਹ ਸੀ, ਜਦੋਂ ਵਿਆਹ ਸੀ ਤਾਂ ਰਾਤ ਸੁਨਿਆਰੇ ਕੋਲ ਗਏ, ਉਹਨੂੰ ਸਮਾਨ ਦਿੱਤਾ ਸੀ ਬੰਨਣਾ, ਉਹਨਾਂ ਨੇ ਗਹਿਣਾ ਗੁਣਾ, ਉਹਨੂੰ ਗਹਿਣਾ ਬੰਨਣਾ ਦਿੱਤਾ ਸੀ ਨਾ। ਉਹ ਰਾਤ ਗਏ ਸੁਨਿਆਰੇ ਕੋਲ, ਹੁਣ ਕਹਿੰਦੇ ਭਾਈ ਸਾਹਿਬ ਗਹਿਣਾ ਤਿਆਰ ਹੋ ਗਿਆ, ਉਹ ਕਹਿੰਦੇ ਦੇਖੋ ਜੀ ਸਭ ਕੁਝ ਤਿਆਰ ਹੈ, ਬਸ ਪਾਲਿਸ਼ ਬਾਕੀ ਹੈ। ਇਹ ਚੰਗੇ ਬੰਦੇ ਹੋ, ਤੁਸੀਂ ਸਾਨੂੰ ਪਹਿਲਾਂ ਕਿਹਾ ਸੀ ਵੀ ਤੁਸੀਂ ਇੱਕ ਦਿਨ ਪਹਿਲਾਂ ਲੈ ਜਾਓ, ਅਸੀਂ ਇੱਕ ਦਿਨ ਲੇਟ ਆਏ ਹਾਂ ਸਗੋਂ, ਤੇ ਸਵੇਰੇ ਤਾਂ ਅਸੀਂ ਜਾਣਾ ਹੈ, ਤੇ ਅਸੀਂ ਕੀ ਕਰਨਾ ਫਿਰ ਗਹਿਣਾ? ਉਸ ਤੋਂ ਬਾਅਦ ਅਸੀਂ ਵਿਆਹ ਵੇਖਣ ਜਾਣਾ, ਦੇਣਾ ਉੱਥੇ। ਉਹ ਵਿਚਾਰਾ ਕਹਿੰਦਾ ਵੀ ਭਾਈ ਸਾਹਿਬ ਏਦਾਂ ਹੈ ਵੀ ਚਲੋ ਲੇਟ ਹੋ ਗਿਆ, ਗਲਤੀ ਤੇ ਮੇਰੀ ਹੈ, ਪਰ ਮੈਂ ਤੁਹਾਡੇ ਨਾਲ ਕੰਮ ਕਰਦਾ, ਦੱਸੋ। ਕਹਿੰਦੇ ਏਦਾਂ ਬਈ, ਇਹ ਗਹਿਣਾ ਸਵੇਰੇ ਮੈਂ ਤੁਹਾਡੇ ਘਰ ਪਹੁੰਚਾ ਦਾਂਗਾ, ਦੱਸੋ ਕਿੰਨੇ ਵਜੇ ਪਹੁੰਚਾਵਾਂ, ਤੁਸੀਂ ਜਾਣਾ ਕਿੰਨੇ ਵਜੇ? ਕਹਿੰਦੇ 10 ਵਜੇ ਦੀ ਟ੍ਰੇਨ ਹੈ। ਕਹਿੰਦੇ ਕੋਈ ਗੱਲ ਨੀ, 6 ਵਜੇ ਤੁਹਾਡੇ ਘਰ ਗਹਿਣਾ ਪਹੁੰਚੇਗਾ, ਤੁਸੀਂ ਲੈ ਲਿਓ। ਮੰਨ ਗਏ, ਕਹਿੰਦੇ ਠੀਕ, ਆਪਣਾ ਐਡਰੈਸ ਦੇ ਦਿਓ। ਐਡਰੈਸ ਦੇ ਦਿੱਤਾ, ਫਲਾਣੀ ਥਾਂ ਤੇ ਆਪਣਾ ਘਰ ਹੈ, ਤੁਸੀਂ 6 ਵਜੇ ਆ ਜਾਓ, ਠੀਕ ਹੈ, ਤੇ ਆ ਪੈਸੇ ਰੱਖ ਲਓ। ਹੁਣ ਇੰਨੀ ਮਹਿੰਗੀ ਚੀਜ਼ ਆ, ਉਸ ਬੰਦੇ ਨੇ ਕਿਸੇ ਚੰਗੇ ਬੰਦੇ ਨੂੰ ਕਿਹਾ ਵੀ ਸਵੇਰੇ 6 ਵਜੇ, ਰਾਤ ਵਿਚਾਰੇ ਨੇ 12 ਵਜੇ ਤੱਕ ਤਿਆਰ ਕੀਤਾ, ਹਨਾ, ਤਿਆਰ ਕਰਕੇ ਸਵੇਰੇ ਤੜਕੇ ਉੱਠਿਆ ਵਿਚਾਰਾ ਆਪ, 6 ਵਜੇ ਉਹਨਾਂ ਦੇ ਘਰ ਦੇ ਬੂਹੇ ਬਾਹਰ ਭੇਜਤਾ ਵੀ ਜਾ ਗਹਿਣਾ ਫੜਾਇਆ। ਉਹ ਵਿਚਾਰਾ ਆਇਆ, ਉਹ ਬੈਲ ਵਜਾਉਂਦਾ ਰਿਹਾ, ਕੋਈ ਨੀ ਆਇਆ ਬਾਹਰ, ਕੋਈ ਗੁਆਂਢੀ ਲੰਘਦੇ ਸੀ, ਉਹਨਾਂ ਨੂੰ ਕਹਿੰਦਾ ਭਾਜੀ ਇਹਨਾਂ ਨੂੰ ਉਠਾ ਦਿਓ। ਕਹਿੰਦਾ ਭਾਈ ਤੂੰ ਵੀ ਬੈਲ ਮਾਰਦਾ ਪਿਆ? ਮੈਂ ਵੀ ਬੈਲ ਹੀ ਮਾਰਨੀ, ਬੈਲ ਹੋਰ 4 ਮਾਰ ਲਾ। ਉਹਨੇ ਬੈਲਾਂ ਮਾਰੀਆਂ, ਉਹਨਾਂ ਨੇ ਆਵਾਜ਼ ਮਾਰੀ ਭਾਈ ਸਾਹਿਬ ਨੇ, ਕੋਈ ਨੀ ਆਇਆ। ਅੱਧਾ ਪੌਣਾ ਘੰਟਾ ਨੇ ਉਡੀਕ ਕੀਤੀ, ਉਡੀਕ ਕਰਕੇ ਵਾਪਸ ਆ ਗਏ। ਉਹ ਵਾਪਸ ਆ ਗਿਆ, 8:30 ਵੱਜ ਗਏ। ਇਹਨਾਂ ਦਾ ਫੋਨ ਆਇਆ ਉਸ ਸੁਨਿਆਰੇ ਨੂੰ ਵੀ ਭਾਈ ਸਾਹਿਬ ਬੜੇ ਬੇਵਕੂਫ ਬੰਦੇ ਤੁਸੀਂ, ਕਹਿੰਦਾ ਜੀ ਕੀ ਗੱਲ ਹੋ ਗਈ? ਕਹਿੰਦਾ ਭਾਜੀ ਤੁਸੀਂ ਕਹਿੰਦਾ 6 ਵਜੇ ਸਮਾਨ ਭੇਜ ਦਾਂਗੇ ਤੇ ਹੁਣ 8:30 ਵੱਜ ਗਏ, 10 ਵਜੇ ਸਾਡੀ ਟ੍ਰੇਨ ਹੈ, ਤੁਸੀਂ ਸਾਨੂੰ ਬੇਵਕੂਫ ਬਣਾਤਾ। ਉਹ ਕਹਿੰਦਾ ਭਾਜੀ ਇੰਨੀ ਮਹਿੰਗੀ ਚੀਜ਼ ਹੈ, ਪਰ ਤੁਸੀਂ ਸਿਆਣੇ ਹੋ, ਕਿਹਨੂੰ ਫੜਾ ਕੇ ਆ ਜਾਈਏ ਅਸੀਂ? ਇਹ ਕੋਈ ਛੋਟੀ ਮੋਟੀ ਚੀਜ਼ ਹੈ ਜਿਹੜੀ ਬਾਹਰ ਰੱਖ ਕੇ ਆ ਜਾਈਏ? ਇਹ ਤਾਂ ਇੰਨੀ ਮਹਿੰਗੀ ਚੀਜ਼ ਆ, ਤੁਹਾਡੇ ਹੱਥ 'ਚ ਫੜਾਵਾਂਗੇ ਨਾ, ਪਰ ਫੜਾਈਏ ਕਿਹਨੂੰ? ਤੁਸੀਂ ਤਾਂ 6:30 ਸੁੱਤੇ ਸੀ, ਦਈਏ ਕਿਹਨੂੰ? ਕੋਈ ਜਾਗੇਗਾ ਤਾਂ ਹੀ ਫੜਾਵਾਂਗੇ, ਤੁਸੀਂ ਸੁੱਤੇ ਸੀ ਸਾਰੇ ਹੀ, ਕਹਿੰਦਾ ਅਸੀਂ ਤਾਂ ਜਾਗਣ ਡੇ 4 ਵਜੇ ਦੇ। ਕਹਿੰਦਾ ਭਾਈ ਤੁਹਾਡਾ ਗੁਆਂਢੀ ਉਹਦਾ ਨਾਂ ਫਲਾਣਾ ਸਿੰਘ, ਉਹਨੂੰ ਪੁੱਛ ਲਓ। ਕਹਿੰਦਾ ਕੀ ਪੁੱਛੀਏ? ਕਹਿੰਦਾ ਉਹ ਸਾਡੇ ਮੁੰਡੇ ਦੇ ਨਾਲ ਸੀ, ਅੱਧਾ ਪੌਣਾ ਘੰਟਾ ਖੜਾ ਰਿਹਾ, ਉਹ ਵੀ ਤੁਹਾਨੂੰ ਆਵਾਜ਼ਾਂ ਮਾਰਦੇ, ਉੱਥੇ ਹੀ ਨਹੀਂ ਤੁਸੀਂ? ਉਹ ਚੀਜ਼ ਭਾਵੇਂ ਜਿੱਡੀ ਮਰਜ਼ੀ ਮਹਿੰਗੀ ਹੈ, ਪਰ ਕੋਈ ਜਾਗਦਾ ਹੀ ਲੈ ਸਕਦਾ ਨਾ, ਸੁੱਤੇ ਨੇ ਕੀ ਲੈਣਾ? ਉਹੀ ਹਾਲ ਸਾਡਾ ਕਿ ਸਾਡਾ ਮਨ, ਸਾਡੀ ਬਿਰਤੀ ਸਭ ਸੁੱਤੇ ਪਏ, ਅੱਖਾਂ ਵੀ ਸੁੱਤੀਆਂ, ਕੰਨ ਵੀ ਸੁੱਤੇ, ਜ਼ੁਬਾਨ ਵੀ ਸੁੱਤੀ, ਮਨ ਵੀ ਸੁੱਤਾ। ਠੀਕ ਹੈ, ਇਹ ਗੁਰੂ ਸਾਹਿਬਾਨ ਕੀ ਕਹਿਣ ਲੱਗੇ? ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਕਹਿੰਦਾ ਕੋਈ ਵੀ ਜੀਅ ਨਹੀਂ ਜਾਗਦਾ, ਇੱਕ ਜੀਅ ਜਾਗਦਾ ਹੁੰਦਾ ਤੇ ਬੈਲ ਦੀ ਆਵਾਜ਼ ਸੁਣ ਕੇ ਦੂਜਿਆਂ ਨੂੰ ਉਠਾ ਲੈਂਦਾ ਵੀ ਉੱਠੋ, ਵੀ ਭਾਰ ਲੱਗਦਾ ਬਾਹਰ ਕੋਈ ਆਇਆ ਹੈ। ਸੱਚ ਜੇ ਬੰਦਾ ਗੂੜੀ ਨੀਂਦ ਸੁੱਤਾ ਹੋਵੇ, ਜਿੰਨੀਆਂ ਮਰਜ਼ੀ ਬੈਲਾਂ ਵੱਜਦੀਆਂ ਰਹਿਣ, ਅਸੀਂ ਗੂੜੀ ਨੀਂਦ ਸੁੱਤੇ ਪਏ ਹਾਂ, ਅੱਖਾਂ ਵੀ ਸੁੱਤੀਆਂ, ਠੀਕ ਹੈ ਨੀ, ਬਸ ਪਰਾਇਆ ਦੇਖਿਆ ਕੁਛ ਵੀ ਤੇ ਵਿਕਾਰ ਪੈਦਾ ਹੋ ਗਿਆ ਨੀਂਦ। ਠੀਕ ਹੈ, ਸਰਵਣ ਵੀ ਸੁੱਤੇ ਪਏ, ਕੱਲ ਸੁੱਤੇ ਪਏ ਨਿੰਦਿਆ ਸੁਣ ਸੁਣ ਕੇ, ਜ਼ੁਬਾਨ ਸੁੱਤੀ ਸਵਾਦ ਲਾ ਲਾ ਕੇ, ਮਨ ਸੁੱਤਾ ਪਦਾਰਥਾਂ ਮਗਰ ਭੱਜ ਭੱਜ ਕੇ। ਤੇ ਗੁਰੂ ਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਕਹਿੰਦਾ ਕੋਈ ਤੇ ਅੰਗ ਜਾਗਦਾ ਹੋਵੇ। ਠੀਕ ਹੈ, ਤੇ ਕੀ ਕਹਿਣ ਲੱਗੇ? ਸਾਬਤ ਵਸਤੂ ਉਹ ਆਪਣੀ ਲਹੇ, ਸਾਬਤ ਵਸਤ ਇਹਦਾ ਮਤਲਬ ਆਪਣੇ ਅੰਦਰ ਪੂਰਨਤਾ ਹੀ ਵੇਖਣ ਜੋਗਾ ਹੋਵੇ ਕਿ ਕੋਈ ਜਾਗਦਾ ਹੋਵੇ, ਜਾਗਦਾ ਤੇ ਕੋਈ ਵੀ ਨਹੀਂ, ਸਾਰੇ ਸੁੱਤੇ ਪਏ। ਗੁਰੂ ਪਿਆਰਿਓ ਵਿਚਾਰ ਕਰਨਾ, ਜਿਹਨਾਂ ਚਿਰ ਵਿਚਾਰ ਨਹੀਂ ਨਾ ਉਦੋਂ ਚਿਰ ਸਾਡੇ ਪੱਲੇ ਕੁਛ ਨਹੀਂ ਜਾਗਦਾ। ਠੀਕ ਹੈ, ਤੁਸੀਂ ਆਪਣੀ ਮਨ ਬਿਰਤੀ ਬਣਾ ਕੇ ਦੇਖੋ। ਗੁਰੂ ਸਾਹਿਬ ਨੇ ਦੇਖੋ ਧਿਆਨ ਨਾਲ ਕੀ ਕਹਿੰਦੇ ਆ, ਕਹਿੰਦੇ ਵੀ ਕਰਨਾ ਕੀ ਹੈ? ਕਬਹੂ ਜੀੜਾ ਉਹ ਬਚੜਤ ਹੈ, ਕਬਹੂ ਜਾਏ ਪਿਆਲੇ, ਕਬਹੂ ਜੀੜਾ ਉਹ ਬਚੜਤ ਹੈ। 876 ਅੰਗ ਦੇ ਪੜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਕਬਹੂ ਜੀੜਾ ਉਹ ਬਚੜਤ ਹੈ, ਉਹ ਉੱਪਰ ਕਹਿੰਦੇ ਕਦੀ ਤੇ ਮੇਰੀ ਮਨ ਬਿਰਤੀ ਨਾ, ਪਦਾਰਥ ਮਿਲਦੀ ਨਾ, ਕੋਈ ਪਦਾਰਥ ਮਿਲਦਾ, ਮਾਇਆ ਮਿਲਦੀ, ਕਹਿੰਦਾ ਇੰਨਾ ਖੁਸ਼ ਹੋ ਜਾਂਦਾ, ਉੱਚਾ ਚੜ ਜਾਂਦਾ, ਹੰਕਾਰੀ ਹੋ ਜਾਂਦਾ, ਬੜਾ ਚਾਅ ਚੜਦਾ ਇਹਨੂੰ, ਬੜਾ ਚਾਅ ਚੜ੍ਹ। ਠੀਕ ਹੈ, ਉਹ ਬਚੜਦਾ ਹੈ, ਉੱਚਾ ਚੜ ਜਾਂਦਾ। ਠੀਕ ਹੈ, ਤੇ ਕਬਹੂ ਜਾਏ ਪਿਆਲੇ, ਆਂਦਾ ਜਦੋਂ ਕੋਈ ਚੀਜ਼ ਖੁਸਦੀ ਹੈ ਨਾ, ਜਾਂ ਘਾਟਾ ਪੈਂਦਾ ਇਹਨੂੰ, ਤੇ ਪਿਆਲੇ ਕਿਹਨੂੰ ਕਹਿੰਦੇ? ਪਤਾਲ ਨੂੰ, ਧਰਤੀ ਨੂੰ। ਕਹਿੰਦਾ ਉਸ ਵੇਲੇ ਤਾਂ ਧਰਤੀ ਤੇ ਡਿੱਗ ਪੈਂਦਾ। ਹੁਣ ਆਪ ਜੀ ਦੇਖਿਓ, ਕੋਈ ਗਰੀਬ ਆਦਮੀ ਤੇ ਕੋਈ ਕੁਛ ਵੀ ਹੈ ਨਹੀਂ, ਤੇ ਆਪਾਂ ਖਾਣ ਪਾ ਦਿੰਦੇ ਹਾਂ, ਯਾਰ ਤੇ ਮਿੱਟੀ ਚ ਮਿਲ ਗਿਆ। ਕਿਹਦਾ ਕੋਈ ਨੁਕਸਾਨ ਹੋ ਜਾਵੇ, ਜ਼ਿਆਦਾ ਨੁਕਸਾਨ ਹੋ ਜਾਵੇ ਕਿ ਇਹ ਤੇ ਬੰਦਾ ਮਿੱਟੀ ਚ ਮਿਲ ਗਿਆ। ਜਾਂ ਸੁਭਾਵਕ ਉਹ ਗੱਲ ਕਰਦਾ, ਚੋਰੀ ਹੋ ਗਈ, ਕੀ ਕਹਿੰਦਾ? ਕਹਿੰਦਾ ਭਾਜੀ ਅਸੀਂ ਤਾਂ ਧਰਤੀ ਤੇ ਆ ਗਏ, ਕਹਿੰਦਾ ਜ਼ਮੀਨ ਤੇ ਆ ਗਏ, ਕੀ ਗੱਲ ਹੋ ਗਈ? ਸਭ ਕੁਛ ਹੀ ਲੈ ਗਏ, ਫਿਰ ਧਰਤੀ ਤੇ ਆ ਗਏ। ਇਹਦਾ ਮਤਲਬ ਗੁਰੂ ਜੀ ਕਹਿੰਦੇ, ਕਹਿੰਦੇ ਕਦੀ ਕਦੀ ਤਾਂ ਕੋਈ ਚੀਜ਼ ਮਿਲਦੀ ਆ ਤੇ ਉੱਚਾ ਚੜ੍ਹ ਜਾਂਦਾ, ਬੜਾ ਖੁਸ਼ ਹੁੰਦਾ, ਤੇ ਜਦੋਂ ਕੋਈ ਕੁਝ ਚੀਜ਼ ਖੁਸਦੀ ਹੈ ਉਦੋਂ ਥੱਲੇ ਡਿੱਗ ਪੈਂਦਾ, ਇੰਨਾ ਮਜੂਸ ਹੋ ਜਾਂਦਾ, ਇੰਨਾ ਮਜੂਸ ਹੋ ਜਾਂਦਾ, ਸਾਡੇ ਕੋਲ ਦਰਿਆ ਹੀ ਕੱਖ ਨਹੀਂ, ਪਹਿਲਾਂ ਤੇਰੇ ਕੋਲ ਕੀ ਸੀਗਾ? ਵਿਚਾਰ ਵਾਲੀ ਗੱਲ ਸੀਗੀ ਕਿ ਜੋ ਕੁਝ ਵੀ ਤੂੰ ਭੋਗਦਾ ਪਿਆ, ਜੋ ਕੁਝ ਤੇਰੇ ਕੋਲ ਹੈਗਾ ਤੇਰਾ ਨਹੀਂ ਹੈ, ਇਹ ਪਰਮਾਤਮਾ ਦੀ ਬਖਸ਼ਿਸ਼ ਹੈ, ਰਹਿਮਤ ਆ। ਠੀਕ ਹੈ, ਜਦੋਂ ਤੂੰ ਉਹਨੂੰ ਮੇਰਾ ਬਣਾ ਲੈਂਦਾ ਫਿਰ ਗੜਬੜ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਨੇ ਕੀ ਸਮਝਾਉਣ ਲੱਗੇ? ਲੋਭੀ ਜੀੜਾ ਫਿਰਨ ਰਹਿਤ ਹੈ, ਚਾਰੇ ਕੁੰਡਾ ਪਾਲੇ। ਕਹਿੰਦੇ ਮਨ ਜਿਹੜਾ ਲੋਭੀ ਹੈ, ਲਾਲਚੀ ਹੈ, ਉਸ ਲਾਲਚ ਬਦਲੇ ਫਿਰਨ ਰਹਿਤ ਹੈ, ਕਦੀ ਟਿਕਦਾ ਨਹੀਂ। ਕਿਵੇਂ? ਜੋ ਮਿਲਿਆ ਜੇ ਕਿਤੇ ਮਨ ਵਿੱਚ ਆ ਜਾਵੇ ਵੀ ਜੋ ਮਿਲਿਆ ਨਾ ਇਹ ਮੇਰੀ ਔਕਾਤ ਤੋਂ ਅੱਗੇ ਹੈ, ਖਰੇ ਮੇਰੀ ਔਕਾਤ ਸੀਗੀ ਕਿ ਨਹੀਂ ਸੀਗੀ, ਪਤਾ ਨਹੀਂ ਪਰਮਾਤਮਾ ਨੇ ਕਿੱਡੀ ਕਿ ਮੇਰੇ ਤੇ ਰਹਿਮਤ ਕੀਤੀ ਕਿ ਜੋ ਮੈਨੂੰ ਦਿੱਤਾ ਨਾ ਮੇਰੀ ਔਕਾਤ ਤੋਂ ਵੱਧ ਦਿੱਤਾ, ਤੇ ਮਨ ਡਿੱਗ ਜੂਗਾ। ਪਰ ਕੀ ਕਹਿੰਦਾ ਜੀ, ਅਸਲ ਦੇ ਵਿੱਚ ਕੀ ਹੈ, ਅਸੀਂ ਜਦੋਂ ਅੱਖਾਂ ਦੇ ਜ਼ਰੀਏ ਸੰਸਾਰ ਦੇ ਪਦਾਰਥਾਂ ਨੂੰ ਵੇਖਦੇ ਹਾਂ ਜਾਂ ਸਾਡੇ ਆਂਢ ਗੁਆਂਢ ਜਾਂ ਰਿਸ਼ਤੇਦਾਰਾਂ ਦੇ ਵਿੱਚ ਕੋਈ ਬੰਦਾ ਸਾਤੋਂ ਗਾਂਹ ਲੰਘਦਾ ਦਿਸਦਾ ਨਾ, ਸਾਨੂੰ ਮਹਿਸੂਸ ਹੋਣ ਲੱਗ ਪੈਂਦਾ ਵੀ ਨਹੀਂ ਯਾਰ ਇਹ ਸਾਤੋਂ ਗਾਂਹ ਕਿੱਦਾਂ ਲੰਘ ਗਿਆ। ਫਿਰ ਅਸੀਂ ਉਹਦੇ ਨਾਲ ਕਲਪਨਾ ਕਰਦੇ ਹਾਂ ਵੀ ਯਾਰ ਸਾਡੇ ਕੋਲ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ, ਤੇ ਅਸੀਂ ਗੁਰਬਾਣੀ ਪੜ੍ਹਦਿਆਂ ਸੌ ਜਾਂਦੇ ਹਾਂ ਵੀ ਪੜ੍ਹਨ ਗੁਰਬਾਣੀ ਰਹਿ ਸੀ ਕਿੰਨਿਆਂ ਨਾਲ ਉੱਚੇ ਹੋਣਾ ਸੀ, ਕਿੰਨੇ ਸੁਰਤ ਨੇ, ਇਹ ਤਾਂ ਸੁਰਤ ਸਾਹ ਛੁੱਟ ਦਿੱਤੀ, ਅਸੀਂ ਪਦਾਰਥਾਂ ਮਗਰ ਲੱਗ ਗਏ ਤੇ ਪਦਾਰਥਾਂ ਮਗਰ ਲੱਗੇ ਦੀ ਸੁਰਤ ਡਿੱਗ ਪਈ। ਠੀਕ ਹੈ, ਕਿਉਂਕਿ ਸੁਰਤ ਨੇ ਉੱਚੀ ਹੋਣਾ ਸੀ, ਉੱਚੀ ਕਿਹਦੇ ਨਾਲ ਹੋਣਾ ਸੀ, ਸ਼ਬਦ ਨਾਲ, ਉਹ ਡਿੱਗ ਪਈ, ਸੁਰਤ ਚਲੇ ਗਈ ਥੱਲੇ। ਕਿਉਂ? ਕਿਉਂਕਿ ਆਪਾਂ ਨੇ ਵੇਖਿਆ ਵੀ ਸੰਸਾਰ ਦੇ ਪਦਾਰਥ ਚੰਗੇ ਨੇ, ਜਿਹਨਾਂ ਕੋਲ ਇਹ ਹੈਗਾ ਉਹਨਾਂ ਦੀ ਬੱਲੇ ਬੱਲੇ ਆ। ਗੁਰੂ ਪਿਆਰਿਆ, ਜਿਹਨਾਂ ਕੋਲ ਪਦਾਰਥ ਹੈ ਉਹਨਾਂ ਦੀ ਸੰਸਾਰ ਚ ਬੱਲੇ ਬੱਲੇ, ਜਿਹਨਾਂ ਕੋਲ ਸ਼ਬਦ ਨੇ ਦਰਗਾਹ ਚ ਬੱਲੇ ਬੱਲੇ, ਜਿਹਨੇ ਸੇਵਿਆ ਤੈਨੂੰ ਪਾਇਆ ਮਾਣ, ਜਿਹੜੇ ਨਾਮ ਸਿਮਰਨ ਕਰਦੇ ਉਹ ਦਰਗਾਹ ਚ ਮਾਣ ਪ੍ਰਾਪਤ ਹੁੰਦਾ। ਸਾਡੀ ਬੱਤੀ ਬਣੀ ਨੀ, ਛੱਡ ਸੀ ਇਸ ਵਸਤਾ ਤੇ ਗਏ ਨੀ ਅਸੀਂ। ਤਾਂ ਉਹਨਾਂ ਨੇ, ਗੁਰੂ ਸਾਹਿਬਾਂ ਨੇ ਬੜੇ ਪਿਆਰ ਨਾਲ ਸਮਝਾਇਆ ਸਾਨੂੰ, ਕਹਿੰਦੇ ਵੀ ਕੀ ਕਰਦਾ ਚਾਰੇ ਕੁੰਟਾ ਭਾਲੇ, ਕਹਿੰਦਾ ਚਾਰ ਚਪੇਰੇ ਪਦਾਰਥ ਹੀ ਲੱਭਦਾ ਰਹਿੰਦਾ, ਚਾਰ ਚਪੇਰੇ ਪਦਾਰਥਾਂ ਮਗਰੀ ਭੱਜਾ ਫਿਰਦਾ ਰਹਿੰਦਾ ਹੈ, ਐਡਾ ਲਾਲਚੀ ਹੈ ਮੇਰਾ ਮਨ, ਇਹਨੂੰ ਕੋਈ ਸਮਝ ਨਹੀਂ ਆਉਂਦੀ ਕਿ ਮੈਂ ਕਰਨਾ ਤੇ ਕਰਨਾ ਕੀ ਹੈ, ਇਹ ਹੋਰਨਾਂ ਚੱਕਰਾਂ ਚ ਪਿਆ ਫਿਰਦਾ ਰਹਿੰਦਾ। ਗੁਰੂ ਸਾਹਿਬਾਂ ਸਮਝਦੇ ਕਿ ਪਿਆਰ ਨਾਲ ਸਭ ਕੁਝ ਸਮਝਾਉਂਦੇ ਆ, ਪਰ ਗੁਰੂ ਪਿਆਰਿਓ ਪ੍ਰੋਬਲਮ ਪਤਾ ਕਿੱਥੇ ਆ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਪੜ੍ਹਨ ਲੱਗਿਆ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦੇ ਚਰਨਾਂ ਚ ਬੇਨਤੀ ਕਰ ਲਓ ਕਿ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਕਿ ਗੁਰੂ ਜੀ ਕਿਰਪਾ ਕਰਿਓ ਵੀ ਮੈਂ ਤਾਂ ਅਣਜਾਣ ਬੰਦਾ, ਮੇਰਾ ਮਨ ਡੋਲ ਜਾਂਦਾ ਤੇ ਮੇਰੇ ਮਨ ਤੇ ਕਿਰਪਾ ਕਰੋ। ਨਾਨਕ ਦੇ ਕਰ ਹੱਥ, ਕਿਹੜਾ ਹੱਥ, ਸਰੀਰ ਦੇ ਹੱਥ ਦੀ ਗੱਲ ਨਹੀਂ ਕੀਤੀ, ਇੱਥੇ ਹੱਥ ਕਹਿ ਸੋਝੀ, ਕਿ ਗੁਰੂ ਜੀ ਕਿਰਪਾ ਕਰੋ ਮੈਨੂੰ ਆਪਣੀ ਮੱਤ ਦੇ ਕੇ, ਆਪਣੀ ਸੋਝੀ ਦੇ ਕੇ ਰੱਖਿਆ ਕਰੋ ਕਿ ਮੇਰਾ ਮਨ ਡੋਲੇ ਨਾ, ਝੂਠਿਆ ਪਦਾਰਥਾਂ ਮਗਰ ਨਾ ਭੱਜੇ, ਮੈਨੂੰ ਅਡੋਲ ਚਿੱਤ ਬਣਾ ਦਿਓ, ਸਹਿਜ ਦੀ ਅਵਸਥਾ ਦੇ ਦਿਓ ਕਿ ਮੈਂ ਤੁਹਾਡੇ ਨਾਲ ਜੁੜਿਆ ਰਹਾਂ। ਮਨ ਡੋਲ ਜਾਂਦਾ, ਕਦੋਂ ਡੋਲਦਾ, ਅੱਖਾਂ ਸੁੱਤੀਆਂ, ਕੰਨ ਸੁੱਤੇ, ਜ਼ੁਬਾਨ ਸੁੱਤੀ, ਮਨ ਸੁੱਤਾ, ਠੀਕ ਹੈ, ਜਾਗਦਾ ਕੋਈ ਸੀਗਾ ਹੀ ਨਹੀਂ। ਜੇ ਕੋਈ ਜਣਾ ਵੀ ਘਰ ਚੋਂ ਜਾਗਦਾ ਹੁੰਦਾ ਨਾ, ਤੂੰ ਗਹਿਣਾ ਫੜ ਲੈਣਾ ਸੀ। ਸਾਡੇ ਅੰਦਰੋਂ ਵੀ ਕੋਈ ਜੀ ਜਾਗਦਾ ਹੁੰਦਾ ਨਾ, ਤੇ ਗੁਰੂ ਦੇ ਸ਼ਬਦ ਨੂੰ ਪਕੜ ਲੈਣਾ ਸੀ, ਠੀਕ ਹੈ, ਵਿਚਾਰ ਕਰਨਾ ਇਹ ਤੁਹਾਡਾ ਜਿਹੜਾ ਸਵਾਸ ਹੈ ਨਾ ਕਿੰਨਾ ਕੁ ਮਹਿੰਗਾ, ਕਿੰਨੀ ਕੁ ਕੀਮਤ ਇਸ ਸਵਾਸ ਦੀ, ਇੱਕ ਦੀ। ਗੁਰੂ ਸਾਹਿਬਾਂ ਨੇ ਸਵਾਸ ਨੂੰ ਜੋੜਿਆ ਕਿਹਦੇ ਨਾਲ, ਕਦੀ ਪੜ੍ਹਿਓ ਧਿਆਨ ਦੇ ਨਾਲ, ਠੀਕ ਹੈ। ਗੁਰੂ ਸਾਹਿਬਾਂ ਨੇ ਕਹਿਣ ਲੱਗੇ, ਉਹਦੇ ਭੋਲਿਆ ਮਨਾ, ਤੂੰ ਕਦੀ ਜ਼ਿੰਦਗੀ ਦੇ ਵਿਚਾਰ ਕਰਕੇ ਦੇਖਿਆ ਭਲਾ ਵੀ ਸਵਾਸ ਦਾ ਮੁੱਲ ਕੀ ਹੈ। ਕੋਈ ਅਮੀਰ ਆਦਮੀ, ਅਮੀਰ ਆਦਮੀ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਜੋ ਮਰਜ਼ੀ ਧਰਤੀ ਤੇ ਖਰੀਦ ਸਕਦਾ, ਜੋ ਮਰਜ਼ੀ। ਪਰ ਸਦਕੇ ਜਾਵਾਂ, ਆਪਣਾ ਸਭ ਕੁਝ ਵੇਚ ਕੇ ਵੀ ਇੱਕ ਸਵਾਸ ਨਹੀਂ ਖਰੀਦ ਸਕਦਾ, ਇੱਕ ਸਵਾਸ ਵੀ ਖਰੀਦ ਨਹੀਂ ਸਕਦਾ, ਸਭ ਕੁਝ ਵੇਚ ਕੇ ਵੀ। ਇਹਦਾ ਮਤਲਬ ਕਿੰਨਾ ਕੁ ਮਹਿੰਗਾ ਸਵਾਸ ਹੈ ਬਈ। ਤੇ ਗੁਰੂ ਸਾਹਿਬ ਦੱਸਣ ਲੱਗੇ, ਕਹਿੰਦੇ ਆ ਦੱਸਾਂ ਸਵਾਸ ਕਿੰਨਾ ਮਹਿੰਗਾ ਹੈ। ਪਾਤਸ਼ਾਹ ਕਿੰਨਾ ਮਹਿੰਗਾ, ਕੀ ਨਾ ਆ, ਇਹ ਸਵਾਸ ਕਿਹਦੇ ਨਾਲ ਜੋੜਿਆ ਤੁਸੀਂ? ਤੇ ਗੁਰੂ ਜੀ ਦੇ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਗੁਰ ਕਾ ਸ਼ਬਦ ਰਤਨ ਹੈ। ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਇਹ ਬੜਾ ਕੀਮਤੀ ਰਤਨ ਹੈ, ਜਿਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ, ਠੀਕ ਹੈ। ਤੇ ਕੀ ਕਰ ਇਹਨੂੰ? ਹੀਰੇ ਜਿੱਤ ਜੜਾਓ, ਉਹਨੂੰ ਹੀਰੇ ਵਿੱਚ ਜੜਨਾ। ਹੀਰਾ ਕੀ ਹੈ? ਸਵਾਸ। ਹੀਰਾ ਕੀ ਹੈ? ਸਵਾਸ। ਕਹਿੰਦੇ ਸਵਾਸ ਰੂਪੀ ਹੀਰੇ ਅੰਦਰ ਗੁਰੂ ਦੇ ਸ਼ਬਦ ਨੂੰ ਜੜਨਾ ਹੈ, ਮਡਾਲਾ ਹੈ। ਹੁਣ ਤੁਸੀਂ ਹਿਸਾਬ ਲਾਓ ਵੀ ਤੁਹਾਡਾ ਸਵਾਸ ਕਿੰਨਾ ਮਹਿੰਗਾ। ਹੀਰੇ ਜਿੱਤ ਜੜਾਓ, ਹੀਰਾ ਸਵਾਸ ਨੂੰ ਕਿਹਾ। ਕਹਿੰਦਾ ਸਵਾਸ ਰੂਪੀ ਹੀਰੇ ਅੰਦਰ, ਇਸ ਮਹਿੰਗੀ ਦਾਤ ਦੇ ਅੰਦਰ ਗੁਰੂ ਦੇ ਸ਼ਬਦ ਨੂੰ ਜੁੜਾ ਲਾ, ਮਡਾਲਾ। ਪਰ ਆਪਾਂ ਨੇ ਵਿਚਾਰ ਨਹੀਂ ਕੀਤੀ ਵੀ ਯਾਰ ਇੰਨਾ ਮਹਿੰਗਾ ਸਵਾਸ, ਠੀਕ ਹੈ। ਇਹ ਕਿਸੇ ਵੀ ਸੰਸਾਰੀ ਦੌਲਤ ਨਾਲ, ਸੰਸਾਰੀ ਪਦਾਰਥ ਨਾਲ ਇਹ ਸਵਾਸ ਨਹੀਂ ਸੀ ਮਿਲਦਾ। ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲਵੇ, ਜਿੰਨੀ ਮਰਜ਼ੀ ਕੋਈ ਕੀਮਤ ਦੇਣ ਨੂੰ ਤਿਆਰ ਹੋ ਜਾਵੇ। ਜਦੋਂ ਮਰਦਾ ਨਾ ਬੰਦਾ ਮਰਨ ਲੱਗਦਾ, ਠੀਕ ਹੈ, ਉਦੋਂ ਕੀ ਹੁੰਦਾ, ਕਹਿੰਦਾ ਪਰਮਾਤਮਾ ਧਨ ਦੌਲਤਾਂ ਸਾਰੀਆਂ ਲੈ ਲਾ, ਠੀਕ ਹੈ, ਪਰ ਮੈਨੂੰ ਦੋ ਚਾਰ ਦਿਨ ਦੇ ਦੇ। ਕਈ ਸੱਜਣ ਬੇਨਤੀਆਂ ਕਰਨਗੇ, ਠੀਕ ਹੈ, ਵੀ ਲੰਬੀ ਉਮਰ ਹੋ ਜਾਵੇ ਥੋੜੀ ਜਿਹੀ। ਕਈ ਬੇਨਤੀਆਂ ਕਰਨਗੇ ਕਿ ਥੋੜੇ ਦਿਨ ਲੰਬੀ ਉਮਰ ਹੋ ਜਾਏ, ਸਾਡੇ ਘਰ ਵਿਆਹ ਰੱਖਿਆ ਸੀ, ਅਸੀਂ ਚਾਹੁੰਦੇ ਹਾਂ ਵੀ ਇਹ ਬਜ਼ੁਰਗ ਨਾ ਮਰਨ, ਵਿਆਹ ਵੇਖ ਜਾਣ, ਸਾਡਾ ਵਿਆਹ ਸੌਖਾ ਲੰਘ ਜੂ। ਕਈ ਗੱਲਾਂ ਕਰਦੇ, ਪਰ ਗੁਰੂ ਸਾਹਿਬ ਨੇ ਬਾਣੀ ਚ ਲਿਖਦਾ, ਕਹਿੰਦੇ ਰਹਿਣ ਕਹਿਣ ਤੇ ਰਹੇ ਨਾ ਕੋਈ, ਕਿਸ ਪੇ ਕਰੂ ਬੇਨਤੀ। ਕਹਿੰਦੇ ਕਿਸੇ ਦੇ ਕਹਿਣ ਤੇ ਕਿਸੇ ਰਹਿਣਾ ਨੀ, ਬੇਨਤੀ ਕੀਤੀ ਅੱਗੇ ਕਰੀਏ। ਲਓ ਸਾਹਿਬ, ਇੰਨਾ ਕੀਮਤੀ ਸਵਾਸ ਹੈ, ਇੰਨਾ ਕੀਮਤੀ ਸਵਾਸ। ਗੁਰੂ ਸਾਹਿਬ ਬੋਲਿਆ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਥਾ ਜਾਏ। ਕਹਿੰਦੇ ਮੈਂ ਹਮੇਸ਼ਾ ਦਮ ਸੰਭਾਲਦਾ ਆ ਕਿ ਕੋਈ ਦਮ ਕੋਈ ਸਵਾਸ ਵਿਅਰਥ ਨਾ ਚਲਿਆ ਜਾਵੇ, ਜਿਸ ਸਵਾਸ ਦੇ ਅੰਦਰ ਮੈਂ ਨਾਮ ਸਿਮਰਨ ਭੁੱਲ ਜਾਵਾਂ, ਦੇਖੋ ਸਿਮਰਨ ਛੁੱਟ ਜਾਏ। ਗੁਰੂ ਪਿਆਰਿਓ, ਅਸੀਂ ਕੀ ਕਹਿੰਦੇ ਹਾਂ, ਸਵੇਰੇ 10 ਮਿੰਟ ਲਾਏ ਸੀ, ਰਾਤ ਨੂੰ 10 ਮਿੰਟ ਲਾਤੇ, ਕੰਮ ਖਤਮ ਜੀ? ਨਹੀਂ, ਗੁਰੂ ਸਾਹਿਬ ਬੋਲਦੇ ਸਾਸ ਸਾਸ ਸਿਮਰੋ ਗੋਬਿੰਦ। ਕਹਿੰਦੇ ਹਰ ਸਵਾਸ ਅੰਦਰ ਸਿਮਰਨ ਕਰ, ਇਹਦਾ ਕੋਈ ਵੀ ਸਵਾਸ ਖਾਲੀ ਨਾ ਜਾਣ ਦੇ, ਕੋਈ ਵੀ ਸਵਾਸ ਖਾਲੀ ਨਾ ਜਾਣ ਦੇ। ਹਰ ਇੱਕ ਸਵਾਸ ਦੇ ਅੰਦਰ ਸਿਮਰਨ ਕਰ, ਇਹ ਨਾ ਹੋਵੇ ਤੇਰਾ ਕੋਈ ਸਵਾਸ ਖਾਲੀ ਚਲਿਆ ਜਾਵੇ। ਅਗਰ ਸਵਾਸ ਤੇਰਾ ਖਾਲੀ ਚਲਾ ਗਿਆ, ਗੁਰੂ ਸਾਹਿਬ ਕਹਿਣ ਲੱਗੇ, ਭਗਤ ਫਰੀਦ ਸਾਹਿਬ ਕਹਿੰਦੇ ਸਵਾਸ ਤੈਨੂੰ ਮਿਲਿਆ ਨਾ, ਦੇਖੋ ਕੀ ਕਿਹਾ ਉਹਨਾਂ ਨੇ, ਕਹਿੰਦੇ ਕਿ ਗੱਲ ਧਿਆਨ ਨਹੀਂ, ਫਿਰਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਦੇਖ। ਕਹਿੰਦੇ ਜੇ ਅਕਲ ਲਤੀਫ ਆ ਤੂੰ, ਅਕਲ ਲਤੀਫ ਕੌਣ ਆ, ਬਰੀਕ ਅਕਲ ਵਾਲਾ ਸਮਝਦਾਰ। ਕਹਿੰਦੇ ਫਿਰਦਾ ਜੇ ਤੈਨੂੰ ਗੁਰੂ ਚਰਨਾਂ ਦੇ ਬਹਿ ਕੇ ਅਕਲ ਆ ਗਈ ਆ, ਸਮਝ ਆ ਗਈ ਨਾ, ਤੇ ਇੱਕ ਕੰਮ ਕਰ, ਹੁਣ ਕਾਲੇ ਲਿਖ ਨਾ ਲੇਖ। ਉਹ ਕਾਲੇ ਲਿਖ ਨਾ ਲੇਖ ਦਾ ਮਤਲਬ ਕੀ ਹੈ? ਕਹਿੰਦਾ ਮਨ ਵਿੱਚ ਇਹੋ ਜਿਹੇ ਵਿਚਾਰ ਨਾ ਪੈਦਾ ਕਰ ਜਿਹਨਾਂ ਵਿਚਾਰਾਂ ਨਾਲ ਤੇਰੇ ਮਨ ਨੂੰ ਕਲਖ ਚੜਦੀ। ਕਾਲੇ ਲਿਖ ਨਾ ਲੇਖ, ਜੋ ਸਾਡੇ ਮਨ ਚ ਵਿਚਾਰ ਪੈਦਾ ਹੁੰਦੇ ਨਾ, ਸਾਡਾ ਮਨ ਕਾਲਾ ਕਿੱਥੋਂ ਹੁੰਦਾ ਵਿਚਾਰਾਂ ਤੋਂ? ਹੋਰ ਕੋਈ ਚੱਕਰ ਨਹੀਂ, ਹੋਰ ਕਿੱਥੋਂ ਨਹੀਂ ਇਹ ਕਾਲਾ ਹੁੰਦਾ? ਮਨ ਦੀ ਵਿਚਾਰ ਇਹਨੂੰ ਕਲਖ ਦਿੰਦੀ ਹੈ। ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਾਲੇ ਲਿਖ ਨਾ ਲੇਖ। ਕਹਿੰਦੇ ਫਿਰਦਾ ਜੇ ਤੂੰ ਬਰੀਕ ਅਕਲ ਵਾਲਾ ਹੋ ਗਿਆ, ਜੇ ਤੈਨੂੰ ਗੁਰੂ ਦੀ ਗੱਲ ਸਮਝ ਲੱਗ ਗਈ ਹੈ, ਇੱਕ ਕੰਮ ਕਰ ਹੁਣ। ਕਹਿੰਦਾ ਕੀ? ਕਹਿੰਦਾ ਕਾਲੇ ਲਿਖ ਨਾ ਲੇਖ, ਕਹਿੰਦਾ ਭਾਵ ਮਾੜੇ ਵਿਚਾਰ ਅੰਦਰ ਪੈਦਾ ਨਾ ਕਰ, ਮਾੜੇ ਵਿਚਾਰਾਂ ਤੇਰੇ ਅੰਦਰ ਲੇਖ ਕਾਲੇ ਕਰ ਦੇਣੇ ਤੇਰੇ, ਨਾ ਕਰ। ਫਿਰ ਦੇਖੋ ਕੀ ਕਹਿੰਦੇ, ਕਹਿੰਦੇ ਆਪ ਨੜੇ ਗਰੀਬਾਨ ਮੇਂ ਸਿਰ ਨੀਵਾਂ ਕਰ। ਵੇਖ, ਆਪ ਨੜੇ ਗਰੀਬਾਨ ਮੇਂ, ਆਪ ਨੜੇ ਆਪਣੇ ਨਹੀਂ ਲਿਖਿਆ, ਆਪ ਨੜੇ ਗਰੀਬਾਨ ਕਿਹਨੂੰ ਕਹਿੰਦੇ? ਬੁੱਕਲ, ਬੁੱਕਲ ਦਾ ਮਤਲਬ ਕੀ ਹੈ? ਆਪਣੇ ਅੰਦਰ ਝਾਕਣਾ, ਆਪਣੇ ਅੰਦਰ ਝਾਕਣਾ। ਕਹਿੰਦੇ ਆਪ ਨੜੇ, ਆਪ ਨੜੇ ਕਿਹਦਾ ਮਤਲਬ ਕੀ ਹੈ? ਫਰੀਦ ਜੀ ਕਹਿੰਦੇ, ਕਹਿੰਦੇ ਮਨਾ, ਆਪਣੇ ਆਪ ਨੂੰ ਤੂੰ ਇਕੱਲਾ ਨਹੀਂ ਵੇਖ ਸਕਦਾ, ਆਪਣੇ ਆਪ ਨੂੰ ਤੂੰ ਇਕੱਲਾ ਨਹੀਂ ਵੇਖ ਸਕਦਾ, ਕਿਉਂਕਿ ਬਾਣੀ ਚ ਲਿਖਿਆ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ। ਕਹਿੰਦਾ ਤੂੰ ਆਪਣੇ ਆਪ ਨੂੰ ਇਕੱਲਾ ਨਹੀਂ ਵੇਖਦਾ, ਆਪਣੇ ਅੰਦਰ ਝਾਤੀ ਤੂੰ ਇਕੱਲਾ ਨਹੀਂ ਮਾਰ ਸਕਦਾ, ਤੈਨੂੰ ਸਹਾਰਾ ਚਾਹੀਦਾ। ਕੀ ਕਰ? ਆਪ ਨੜੇ, ਧਿਆਨ ਨਾ ਫੜਿਆ ਕਰੋ ਬਾਣੀ ਨੂੰ, ਸਪੈਲਿੰਗਾਂ ਦੇ ਵਿੱਚੋਂ ਬਹੁਤ ਕੁਝ ਲੱਭਦਾ। ਹੁਣ ਆਪ ਨੜੇ ਦਾ ਮਤਲਬ ਆਪਣੇ ਲਿਖ ਸਕਦੇ ਸੀ? ਆਪਣੇ ਉਹਨਾਂ ਆਪ ਨੜੇ ਲਿਖਿਆ। ਨੜਨਾ ਭਾਵ ਕੀ ਹੈ? ਇੱਕ ਜ਼ਿਮੀਂਦਾਰ ਸੀ, ਦੋ ਢੱਗੇ ਸੀ ਉਹਦੇ ਕੋਲ, ਕਣਕ ਬਿਜਾਈ ਦਾ ਟਾਈਮ ਆ ਗਿਆ, ਇੱਕ ਢੱਗਾ ਮਰ ਗਿਆ, ਉਹਦੇ ਇੱਕ ਬਲਦ ਮਰ ਗਿਆ, ਸਿਰੇ ਪਰਥੂ ਪੈ ਗਿਆ। ਬਾਪੂ ਕਹਿਣ ਲੱਗੇ ਮੁੰਡੇ ਨੂੰ ਵੀ ਕਾਕਾ ਏਦਾਂ ਕਰ ਵੀ ਭੱਜ, ਬਲਦ ਲੱਭ ਕੇ ਲਿਆ ਜਿੱਥੋਂ ਮਰਜ਼ੀ ਖਰੀਦ ਕੇ ਲਿਆ। ਉਹ ਵਿਚਾਰ ਰੋਟੀ ਪੱਲੇ ਬੱਧੀ ਤੁਰ ਪਿਆ, ਉਹਨਾਂ ਸਮੇਂ ਜਿੱਦਾਂ ਹੀ ਹੁੰਦਾ ਸੀ, ਤੁਰ ਪਿਆ। ਸ਼ਾਮਾਂ ਪਈਆਂ ਵਿਚਾਰਾ ਇੱਕ ਬਲਦ ਲਿਆਇਆ ਖਰੀਦ ਕੇ, ਜਦੋਂ ਨਵਾਂ ਲਿਆਇਆ ਬਲਦ ਖਰੀਦ ਕੇ, ਸਿਰੇ ਪਿਤਾ ਜੀ ਕਹਿੰਦੇ ਚੱਲ ਬਈ ਹਲ ਜੋ ਪੈਲੀ ਵਾਲੀ ਹੈ। ਘਰੋਂ ਪੰਜਾਲੀ ਪਾ ਕੇ ਲੈ ਕੇ ਗਿਆ, ਹਲ ਲੈ ਕੇ ਗਿਆ, ਉੱਥੇ ਹਲ ਵਾਹਿਆ ਸਾਰਾ ਦਿਨ। ਸ਼ਾਮਾਂ ਪਈਆਂ ਤੇ ਢੱਗੇ ਖੋਲ ਦਿੱਤੇ, ਇਹੀ ਕਰਦੇ ਪੰਜਾਲੀ ਤੇ ਹਲ ਖੇਤਾਂ ਛੱਡਾਉਂਦੇ ਹੁੰਦੇ ਸੀ, ਉਹ ਖੋਲ ਦਿੱਤੇ, ਢੱਗੇ ਤੋੜ ਦਿੱਤੇ। ਪਿੱਛੋਂ ਪਿਤਾ ਜੀ ਨੇ ਆਵਾਜ਼ ਮਾਰੀ, ਕਹਿੰਦਾ ਪੁੱਤਰਾ। ਕਹਿੰਦੇ ਹਾਂਜੀ। ਉਹ ਬੇਵਕੂਫ ਆ, ਕੀ ਗੱਲ ਹੋ ਗਈ? ਢੱਗੇ ਖੋਲਤੇ ਹੀ, ਪੁਰਾਣਾ ਢੱਗਾ ਤੇ ਘਰ ਜਾਊਗਾ, ਨਵੇਂ ਕਿੱਥੇ ਜਾਣ, ਨਵੇਂ ਭੱਜ ਜਾਣਾ, ਉਹਦੇ ਘਰ ਦਾ ਪਤਾ ਹੀ ਨਹੀਂ। ਕਹਿੰਦਾ ਪਿਤਾ ਜੀ ਤੁਹਾਡਾ ਪੁੱਤਰ ਆ, ਮੈਂ ਢੱਗੇ ਨੜ ਦਿੱਤੇ ਆ। ਨੜਨ ਦਾ ਮਤਲਬ ਕੀ ਹੈ? ਨੱਠਾਂ ਇੱਕ ਦੂਜੇ ਬੰਨ ਦਿੱਤੀਆਂ ਆਪਸ ਚ, ਨੜਨਾ ਕਹਿੰਦੇ ਆ। ਉਹਦੇ ਨਾਲ ਬੰਨਣ ਨਾਲ ਕੀ ਹੋਇਆ? ਕਿ ਨਵਾਂ ਢੱਗਾ ਕਦੀ ਅੱਗੇ ਖਿੱਚਦਾ ਕਦੀ ਪਿੱਛੇ ਖਿੱਚਦਾ, ਪੁਰਾਣੇ ਨੂੰ ਰਾਹ ਦਾ ਪਤਾ ਹੈ, ਉਹਦੇ ਨਾਲ ਲੜਿਆ ਆ, ਉਹਦੇ ਨਾਲ ਬੱਝਾ ਬਜਾਇਆ, ਵਿਚਾਰਾ ਰੋਂਦਾ ਕਲਾਉਂਦਾ ਘਰ ਹੀ ਜਾਊਗਾ ਕਿਉਂਕਿ ਨੜਿਆ ਆ ਬੱਧਾ ਆ। ਹਰੀਤ ਜੀ ਕਹਿੰਦੇ ਆਪ ਨੜੇ ਸਭ ਤੋਂ ਪਹਿਲਾਂ ਆਪਣੀ ਮਤ ਨੂੰ ਗੁਰੂ ਦੀ ਮਤ ਨਾਲ ਬੰਨ ਲੈ, ਨੜਦਾ ਪਹਿਲਾਂ ਕਿਉਂਕਿ ਤੂੰ ਨਵਾਂ ਆ ਤੇ ਗੁਰੂ ਪੁਰਾਣਾ ਆ। ਗੁਰੂ ਦਾ ਸਾਧੂ ਦਾ ਘਰ ਆਉਣਾ ਜਾਣਾ ਬਣਿਆ ਆ, ਸੱਚਖੰਡ ਆਉਣਾ ਜਾਣਾ ਬਣਿਆ ਆ, ਆਪਣੇ ਆਪ ਨੂੰ ਨੜਲਾ ਪਹਿਲਾਂ ਗੁਰੂ ਦੇ ਨਾਲ ਜੋੜ ਲੈ। ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ, ਵਾਹ ਵਾਹ ਸਿਰ ਨੀਵਾਂ ਕਰ, ਕਿਹੜਾ ਸਿਰ ਆ, ਸਿਰ ਮਤ ਨੂੰ ਕਹਿੰਦੇ, ਕਹਿੰਦੇ ਆਪਣੀ ਮਤ ਨੀਵੀਂ ਕਰ, ਮਤ ਨੀਵੀਂ ਕਰੇਗਾ ਤੇ ਤੂੰ ਗੁਰੂ ਦੇ ਨਾਲ ਨੜਿਆ ਜਾ ਸਕਦਾ, ਗੁਰੂ ਨਾਲ ਜੁੜ ਸਕਦਾ ਤੇ ਗੁਰੂ ਨਾਲ ਜੁੜ ਕੇ ਤੂੰ ਆਪਣੇ ਅੰਦਰ ਝਾਤੀ ਮਾਰ ਸਕਦਾ, ਉਹਨਾਂ ਚ ਝਾਤੀ ਨਹੀਂ ਮਾਰ ਸਕਦਾ। ਜੇ ਤੁਹਾਡੀ ਮਤ ਉੱਚੀ ਹੈ, ਤੁਹਾਡੀ ਮਤ ਉੱਚੀ ਹੈ, ਤੁਸੀਂ ਗੁਰੂ ਨਾਲ ਜੁੜ ਨਹੀਂ ਸਕਦੇ। ਕਈ ਵਾਰੀ ਦੇਖਿਓ ਨਿੱਕੇ ਹੁੰਦੇ ਸਾਂ ਗੱਲਾਂ ਵੇਖਣੀਆਂ, ਉਹ ਢੱਗਾ ਲੈਣ ਚੱਲਿਆ, ਉਹਨੂੰ ਢੱਗੇ ਮਿਲਣ ਉੱਚੇ ਉੱਚੇ ਲੰਬੇ ਲੰਬੇ ਜਵਾਨ, ਉਹ ਨਾ ਕਰਦੇ ਨੀ ਇਹ ਢੱਗਣ ਚੀਜ਼, ਕਹਿੰਦਾ ਭਾਈ ਤੁਸੀਂ ਕਿਆ ਢੱਗਾ ਚੀਜ਼ਾ, ਢੱਗਾ ਤਾਂ ਲਿਆਤਾ। ਉਹ ਕਹਿੰਦਾ ਭਾਜੀ ਜਿਹੜਾ ਸਾਡੇ ਕੋਲ ਪੁਰਾਣਾ ਢੱਗਾ ਨਾ ਉਹਦਾ ਕੱਦ ਘੱਟ ਆ, ਉਹ ਛੋਟਾ ਹੈ, ਤੇ ਮੈਨੂੰ ਢੱਗਾ ਉਹਦੇ ਬਰਾਬਰ ਦਾ ਚਾਹੀਦਾ, ਇੱਕ ਵੱਡਾ ਇੱਕ ਛੋਟਾ, ਤੇ ਫਾਲਾ ਵਾਜਿਆ ਕਰਨਾ, ਕਿਉਂਕਿ ਢੱਗਾ ਜਿਹੜਾ ਵੱਡਾ ਆ ਇਹਦੇ ਵੱਲ ਤਾਂ ਆਉਣਾ ਹੀ ਨਹੀਂ, ਭਾਰ ਨਿੱਕੇ ਤੇ ਭਾਰ ਪੈਣਾ ਵਿਚਾਰੇ ਤੇ। ਢੱਗਾ ਬਰਾਬਰ ਦਾ ਚਾਹੀਦਾ, ਇਹਦਾ ਮੁੱਲ ਆਪਣੀ ਮਤ ਨੀਵੀਂ ਚਾਹੀਦੀ ਹੈ। ਜੇ ਸਾਡੀ ਮਤ ਉੱਚੀ ਆ ਤੇ ਕਦੀ ਨੜਿਆ ਨਹੀਂ ਜਾਣਾ। ਹਰ ਗੱਲ ਨੂੰ ਫੜਿਓ, 1378 ਅੰਗ ਤੇ ਫਰੀਦ ਜੀ ਕਹਿੰਦੇ, ਕਹਿੰਦੇ ਆਪ ਨੜੇ ਗਰੀਬਾਨ ਮੈਂ, ਗਰੀਬਾਨ ਕਹਿੰਦੇ ਬੁੱਕਲ ਅੰਦਰ, ਸਿਰ ਨੀਵਾਂ ਕਰ, ਦੇਖ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗੁਰੂ ਦੀ ਮਤ ਨਾਲ ਨੜ ਲੈ ਤੇ ਆਪਣਾ ਕੱਦ ਨੀਵਾਂ ਕਰ ਲੈ, ਆਪਣੀ ਸੋਚ ਆਪਣੀ ਮਤ ਨੀਵੀਂ ਕਰ ਲੈ, ਗੁਰੂ ਦੇ ਬਰਾਬਰ ਦੀ ਕਰਕੇ ਦੇਖ। ਜਦੋਂ ਬਰਾਬਰ ਦੀ ਕਰੇਗਾ ਨਾ ਤੇ ਫਿਰ ਤੂੰ ਆਪਣੇ ਨੂੰ ਝਾਤੀ ਮਾਰ ਸਕਦਾ, ਫਿਰ ਆਪਣੇ ਅੰਦਰ ਝਾਕ ਸਕਦਾ, ਫਿਰ ਆਪਣੇ ਆਪ ਨੂੰ ਵੇਖਦਾ ਤੂੰ ਕੌਣ ਹੈ। ਉਹਨਾਂ ਚਿਰ ਸਾਡੇ ਲੇਖ ਸਾਡੇ ਆਪਣੇ ਹੱਥ ਚ ਨੇ, ਅਸੀਂ ਆਪਣੇ ਲੇਖ ਆਪ ਲਿਖ ਸਕਦੇ ਹਾਂ, ਪਰ ਗੱਲ ਵੱਡੀ ਇਹ ਹੈ ਕਿ ਜੇ ਗੁਰਬਾਣੀ ਨੂੰ ਪੜ੍ਹਨ ਲੱਗਿਆ ਗੁਰਬਾਣੀ ਨੂੰ ਧਿਆਨ ਨਾਲ ਸਮਝਾਂਗੇ। ਗੁਰੂ ਪਿਆਰਿਓ, ਜੇ ਅਸੀਂ ਇਹ ਲੇਖ ਨਹੀਂ ਲਿਖੇ, ਜੇ ਅਸੀਂ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਨਹੀਂ ਜੀ, ਤੇ ਧਿਆਨ ਕਰਕੇ ਦੇਖਣਾ, ਕਹਿੰਦੇ ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ, ਕਹਿੰਦਾ ਅੱਗੇ ਰੱਬ ਬਹੀ ਕੱਢ ਕੇ ਬੈਠਾ, ਤੁਹਾਡਾ ਜੋ ਲੇਖਾ ਜੋਖਾ ਉਹਨੇ ਸਭ ਤਾਂ ਕਰਕੇ ਤੁਹਾਨੂੰ ਅਗਲੇ ਜਨਮਾਂ ਚ ਪਾ ਦੇਣਾ, ਚੱਲ ਬਈ। ਤੇ ਜੇ ਚਾਹੁੰਦਾ ਉਹ ਲੇਖੇ ਖਤਮ ਹੋ ਜਾਣ ਤੇ ਕੀ ਕਰ, ਇਸ ਜਾਮੇ ਦੇ ਅੰਦਰ ਕੋਈ ਇਹੋ ਜਿਹਾ ਲੇਖ ਨਾ ਲਿਖੀ ਜੇ ਤੈਨੂੰ ਕਲਖ ਫਿਰ ਚੜ ਜਾਏ। ਪਿਛਲਿਆਂ ਜਨਮਾਂ ਦੇ ਲੇਖ ਖਤਮ ਕਰਨ ਆਇਆ ਤੂੰ, ਪਿਛਲਿਆਂ ਜਨਮਾਂ ਦੀ ਚੜੀ ਮੈਲ ਖਤਮ ਕਰਨ ਆਇਆ ਤੂੰ, ਤਾਂ ਖਤਮ ਤਾਂ ਹੋਣੀ ਹੈ ਜਿਸ ਮਨ ਨੂੰ ਧੋਵੇਂਗਾ। ਤੇ ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਚਿੱਤ ਲਾਏ। ਕਹਿੰਦਾ ਮਨ ਨੂੰ ਧੋਵੋ, ਸ਼ਬਦ ਨਾਲ ਜੁੜੋ, ਹਰਸੋ ਰਹੋ, ਚਿੱਤ ਲਾਏ। ਕਹਿੰਦਾ ਮੈਂ ਭੁਲੇਖੇ ਚ ਨਾ ਪੈ ਜਾਈਏ, ਇੱਥੇ ਕੋਈ ਤੇਰਾ ਮਿੱਤਰ ਨਹੀਂ ਹੈ, ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਨਾ ਕਿਸੇ ਬਾਪ, ਨਾ ਮਾਈ। ਕਹਿੰਦੇ ਇੱਥੇ ਕੋਈ ਮਿੱਤਰ ਨਹੀਂ ਹੈ, ਨਾ ਕੋਈ ਭਰਾ ਆ, ਨਾ ਕੋਈ ਮਾਂ ਆ, ਨਾ ਕੋਈ ਬਾਪ ਆ। ਕਹਿੰਦਾ ਕੱਲ ਹੈਗੇ ਸਾਰੇ ਹੀ ਹੈ, ਸਰੀਰਕ ਸੰਬੰਧ ਮਾਂ ਬਾਪ ਨਾਲ ਆ, ਭੈਣ ਭਰਾਵਾਂ ਨਾਲ ਆ, ਸਾਰਿਆਂ ਨਾਲ ਆ, ਪਰ ਇਹਨਾਂ ਚ ਕੋਈ ਵੀ ਦਰਗਾਹ ਜਾਣ ਲੱਗਾ ਤੇਰਾ ਸਹਾਈ ਨਹੀਂ ਹੋਣਾ, ਕਿਸੇ ਨੇ ਸਾਥ ਨਹੀਂ ਦੇਣਾ। ਤੇ ਕੀ ਕਹਿਣ ਲੱਗੇ, ਪ੍ਰਣਵਤ ਨਾਨਕ ਜੇ ਤੂੰ ਦੇਵੇ ਅੰਤੇ ਹੋਏ ਸਗਾਈ। ਗੁਰੂ ਜੀ ਕਰੋ ਕਿਰਪਾ, ਜੇ ਤੁਸੀਂ ਕਿਤੇ ਨਾਮ ਦੀ ਦਾਤ ਦੇ ਦਿਓ, ਜੇ ਤੁਸੀਂ ਕਿਤੇ ਸ਼ਬਦ ਦੀ ਦਾਤ ਦੇ ਦਿਓ, ਜੋ ਅੰਤੇ ਹੋਏ ਸਗਾਈ, ਜਿਹੜਾ ਅੰਤ ਵੇਲੇ ਸਿਖਾਈ ਹੋਏਗਾ, ਕਹਿੰਦਾ ਪਾਓ ਤੇ ਸਹੀ ਹੋਏਗਾ, ਮੇਰੀ ਸਹਾਇਤਾ ਕਰੇਗਾ। ਇੱਥੇ ਕੋਈ ਮਿੱਤਰ, ਕੋਈ ਭੈਣ, ਕੋਈ ਭਰਾ, ਕੋਈ ਮਾਂ ਬਾਪ ਮੇਰੀ ਸਹਾਇਤਾ ਨਹੀਂ ਕਰ ਸਕਦਾ, ਇੱਕ ਤੇਰਾ ਸ਼ਬਦ ਸਹਾਇਤਾ ਕਰ ਸਕਦਾ। ਤੇ ਪਾਤਸ਼ਾਹ ਤੇਰਿਆਂ ਚਰਨਾਂ ਚ ਬੇਨਤੀ ਹੈ ਕਿ ਨਾਮ ਦੀ ਦਾਤ ਦੇ ਦੇ, ਦੇ ਨਾਮ ਸੰਤੋਖੀ ਹੈ, ਉਤਰੇ ਮਨ ਕੀ ਭੁੱਖ। ਕਹਿੰਦੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿਓ, ਜਿਹੜੀ ਜਨਮਾਂ ਜਨਮਾਂ ਦੀ ਭੁੱਖ ਲੱਗੀ ਹੈ, ਕਿਹੜੀ ਭੁੱਖ ਲੱਗੀ ਹੈ, ਪਰਮਾਤਮਾ ਦੇ ਦਰਸ਼ਨਾਂ ਦੀ, ਉਤਰੇ ਮਨ ਕੀ ਭੁੱਖ। ਸੰਸਾਰੀ ਪਦਾਰਥਾਂ ਦੀ ਭੁੱਖ ਨਹੀਂ ਹੈਗੀ ਇਹਨੂੰ, ਇਹ ਤਾਂ ਇੱਥੇ ਵਧਾ ਕੇ ਬਹਿ ਗਿਆ। ਅਸਲ ਚ ਭੁੱਖ ਪਤਾ ਇਹਨੂੰ ਕਿਹੜੀ ਸੀਗੀ, ਪਿਛਲਿਆਂ ਜਨਮਾਂ ਚ ਤੇ ਬੇਨਤੀਆਂ ਕਰਦਾ ਹੁੰਦਾ ਸੀ, ਕਰਮਹੀਨ ਤਨ ਕਰੇ ਬੇਨਤੀ ਕਦ ਨਾਨਕ ਆਵੇ। ਵਾਰੀ ਕਾਹਦੀ? ਪਰਮਾਤਮਾ ਨੂੰ ਮਿਲਣ ਦੀ। ਭਈ ਪ੍ਰਾਪਤ ਮਾਨਕ ਦੇਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਮਨ ਨੂੰ ਕਹਿੰਦੇ, ਕਹਿੰਦੇ ਮਨੁੱਖ ਦਾ ਸੀਰ ਪ੍ਰਾਪਤ ਹੋ ਗਿਆ, ਕਹਿੰਦਾ ਹੋ ਗਿਆ। ਕਹਿੰਦੇ ਆਹ ਵਾਰੀ ਮਿਲ ਗਈ ਤੈਨੂੰ ਪਰਮਾਤਮਾ ਚ ਲੀਨ ਹੋਣ ਦੀ, ਪਰਮਾਤਮਾ ਨੂੰ ਮਿਲਣ ਦੀ। ਪਰ ਕਰੋਗੇ ਕੀ? ਇੱਥੇ ਆ ਕੇ ਭੁੱਲ ਗਿਆ, ਭੁੱਲ ਗਿਆ, ਚੇਤਾ ਹੀ ਨਹੀਂ। ਕਿਹੜੀ ਗੱਲ ਚੇਤਾ ਨਹੀਂ ਹੈ? ਇੱਥੇ ਆ ਕੇ ਸੰਸਾਰ ਚ ਪਰਿਵਾਰ ਚ ਇੰਨਾ ਕੁ ਮਸਤ ਹੋ ਗਿਆ, ਜੌਣ ਛੱਡ ਜੋ ਜੱਗ ਮੇ ਆਇਓ, ਲਾਗਤ ਪਵਨ ਕਸਮ ਬਸਦਾ ਨਾ। ਜਿਵੇਂ ਮਾਂ ਦਾ ਪੇਟ ਛੱਡਿਆ ਨਾ, ਲਾਗਤ ਪਵਨ ਹਵਾ ਲੱਗ ਗਈ। ਕਾਹਦੀ? ਮੋਹ ਦੀ। ਲਾਗਤ ਪਵਨ ਹਵਾ ਲੱਗ ਗਈ ਮੋਹ ਦੀ। ਜਿਵੇਂ ਮੋਹ ਦੇ ਵਿੱਚ ਖੁੱਭਿਆ ਤੇ ਖਸਮ ਬਸਰਾਇਓ, ਪਰਮਾਤਮਾ ਨੂੰ ਭੁੱਲ ਗਿਆ, ਆਪਣੇ ਖਸਮ ਨੂੰ ਭੁੱਲ ਗਿਆ। ਮਾਂ ਦੇ ਪੇਟ ਅੰਦਰ ਪਰਮਾਤਮਾ ਯਾਦ ਸੀ ਇਹਨੂੰ, ਮਾਂ ਦੇ ਪੇਟ ਅੰਦਰ ਪਰਮਾਤਮਾ ਯਾਦ ਸੀ, ਉਸ ਨਾਲ ਜੁੜਿਆ ਸੀ। ਪਰ ਜਿਵੇਂ ਹੀ ਗਰਭ ਛੱਡਿਆ, ਮਾਂ ਦੇ ਪੇਟ ਤੋਂ ਬਾਹਰ ਆਇਆ, ਅੱਖਾਂ ਖੁੱਲੀਆਂ, ਉਸੇ ਵੇਲੇ ਹੀ ਸਭ ਕੁਛ ਯਾਦ ਇਹਨੂੰ ਭੁੱਲ ਗਈ, ਜੁੜ ਗਿਆ ਸੰਸਾਰ ਨਾਲ। ਹੁਣ ਇੱਥੇ ਵਿਚਾਰ ਕਰਨੀ ਆਪਾਂ ਕਿ ਜੇ ਏਡੀ ਵੱਡੀ ਦਾਤ ਸਾਡੇ ਕੋਲ ਕੋਈ ਹੈਗੀ ਹੈ, ਪਰ ਆਪਾਂ ਉੱਥੇ ਪਹੁੰਚੇ ਹੀ ਨਹੀਂ, ਸਾਡੀ ਮਨ ਬਿਰਤੀ ਬਣਦੀ ਨਹੀਂ ਪਈ। ਠੀਕ ਹੈ, ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਉਹ ਮੇਰੀ ਇੱਕ ਅਰਦਾਸ ਹੈ ਪਰਮਾਤਮਾ, ਜੇ ਤੈਨੂੰ ਚੰਗੀ ਲੱਗ ਜਾਏ, ਤੇਰੇ ਚਰਨਾਂ ਚ ਮੇਰੀ ਬੇਨਤੀ ਹੈ, ਜੇ ਤੈਨੂੰ ਚੰਗੀ ਲੱਗ ਜਾਏ। ਕਹਿੰਦਾ ਕਿਉਂ, ਕੀ ਗੱਲ ਹੋ ਗਈ? ਕਹਿੰਦੇ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ। ਦੇਖੋ ਆਹ ਅਰਦਾਸ ਕੀਤੀ ਗੁਰੂ ਸਾਹਿਬਾਂ ਨੇ, ਕਹਿੰਦੇ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਕਹਿੰਦੇ ਪਰਮਾਤਮਾ ਜੇ ਤੈਨੂੰ ਚੰਗੀ ਲੱਗ ਜਾਏ, ਮੇਰੀ ਬੇਨਤੀ ਇੱਕ ਅਰਦਾਸ ਇਹ ਸੁਣ ਲਿਓ। ਕਹਿੰਦੇ ਕੀ ਕਰਨਾ? ਕਹਿੰਦੇ ਮੈਂ ਦੀਜੇ ਨਾਮ ਨਿਵਾਸ। ਕਹਿੰਦਾ ਮੇਰੇ ਤੇ ਕਿਰਪਾ ਕਰੋ, ਮੇਰੇ ਅੰਦਰ ਨਾਮ ਦਾ ਨਿਵਾਸ ਹੋ ਜਾਏ, ਸ਼ਬਦ ਟਿਕ ਜੇ ਮੇਰੇ ਅੰਦਰ। ਪਰ ਆਪਾਂ ਤਾਂ ਇਹ ਚੀਜ਼ਾਂ ਮੰਗੀਆਂ ਹੀ ਨਹੀਂ, ਆਪਾਂ ਤਾਂ ਅਰਦਾਸ ਕਰਦੇ ਝੂਠੇ ਪਦਾਰਥਾਂ ਦੀ ਵੀ ਗੁਰੂ ਜੀ ਕਰੋ ਕਿਰਪਾ, ਕਿਤੇ ਗੱਲ ਬਣ ਜਾਏ, ਫਲਾਣੀ ਚੀਜ਼ ਮਿਲ ਜਾਏ, ਟਮਕਾਣੀ ਚੀਜ਼ ਮਿਲ ਜਾਏ। ਉਹ ਕਹਿੰਦੇ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ। ਕਹਿੰਦੇ ਕਿਰਪਾ ਕਰੋ, ਮੇਰੇ ਮਨ ਵਿੱਚ ਨਾਮ ਦਾ ਨਿਵਾਸ ਹੋ ਜਾਵੇ, ਨਾਮ ਟਿਕ ਜਾਵੇ, ਤੇ ਮੈਂ ਹਮੇਸ਼ਾ ਤੇਰੇ ਹੀ ਗੁਣ ਗਾਉਂਦਾ ਰਹਾਂ, ਔਰ ਮੈਨੂੰ ਕੋਈ ਚੇਤਾ ਹੀ ਨਾ ਆਵੇ। ਸੰਸਾਰ ਦੀ ਕੋਈ ਚੀਜ਼ ਮੈਨੂੰ, ਕੋਈ ਪਦਾਰਥ ਮੈਨੂੰ, ਕੋਈ ਚੀਜ਼ ਯਾਦ ਨਾ ਆਵੇ ਸਿਵਾਏ ਤੇਰੀ ਸਿਫਤ ਤੋਂ, ਤੇਰੀ ਸਿਫਤ ਸਲਾਹ ਕਰਦਿਆਂ ਜ਼ਿੰਦਗੀ ਬਤੀਤ ਕਰਾਂ। ਠੀਕ ਹੈ, ਇਹੋ ਜਿਹੀ ਕਿਰਪਾ ਕਰ ਦਿਓ। ਪਰ ਆਪਾਂ ਨੇ ਸੋਚੇ ਜਦੋਂ ਮਨ ਬਿਰਤੀ ਬਣਾਓਗੇ, ਜਿਵੇਂ ਜਿਵੇਂ ਦੀ ਬਣਾਓਗੇ, ਜਿਵੇਂ ਜਿਵੇਂ ਦੀ ਸੋਚ ਬਣਾਓਗੇ ਆਪ ਆਪਣੇ ਅੰਦਰ, ਅਸਲ ਚ ਹੁੰਦਾ ਕੀ ਹੈ, ਅਸੀਂ ਗੁਰਬਾਣੀ ਪੜ੍ਹਨ ਲੱਗਦੇ ਹਾਂ, ਸਵੇਰੇ ਉੱਠ ਕੇ ਨਿਤਨੇਮ ਕਰਨ ਲੱਗਦੇ ਹਾਂ, ਪੰਜਾਂ ਬਾਣੀ ਦਾ ਪਾਠ ਕਰਨ ਲੱਗਦੇ ਹਾਂ, ਅਸੀਂ ਮਨ ਵਿੱਚ ਪਿਕਚਰ ਪਹਿਲਾਂ ਤਿਆਰ ਕਰ ਲੈਂਦੇ ਹਾਂ ਵੀ ਅੱਜ ਮੈਂ ਨਿਤਨੇਮ ਕਰਨ ਲੱਗਾ, ਠੀਕ ਹੈ ਅੱਜ ਮੈਂ ਅਰਦਾਸ ਆਹ ਕੁਝ ਕਹਿਣਾ, ਪਹਿਲਾਂ ਹੀ ਫਿਲਮ ਅੰਦਰ ਬਣੀ ਹੈ, ਔਰ ਉਹ ਪੂਰਾ ਨਿਤਨੇਮ ਕਰਦਿਆਂ ਕਰਦਿਆਂ ਫਿਲਮ ਅੰਦਰ ਚਲੀ ਜਾਂਦੀ। ਠੀਕ ਹੈ, ਕਈ ਵਾਰੀ ਤੁਸੀਂ ਆਪ ਝਾਤੀ ਮਾਰ ਕੇ ਦੇਖਿਓ, ਬੰਦੇ ਨੂੰ ਪਤਾ ਹੀ ਨਹੀਂ ਮੈਂ ਕਿਹੜੀ ਪੌੜੀ ਤੇ ਪਹੁੰਚ ਗਿਆ, ਪਤਾ ਹੀ ਨਹੀਂ ਮੈਂ ਕਿਹੜੀ ਬਾਣੀ ਪੜ੍ਹਨ ਡਿਆ। ਕਾਰਨ ਕੀ ਹੈ? ਤੂੰ ਕਹਿੰਦੇ ਫਿਲਮ ਬਣੀ ਆ, ਉਹਦੇ ਫਿਲਮ ਵੇਖਣ ਡਿਆ, ਉਹਦੇ ਅੰਦਰ ਦੇ ਵਿਚਾਰਾਂ ਨਾਲ ਜੁੜਿਆ, ਤੇ ਫਲਾਣਾ ਕੰਮ ਕਦੋਂ ਬਣੂਗਾ, ਟਮਕਾਣਾ ਕੰਮ ਕਦੋਂ ਬਣੂਗਾ। ਉਹ ਅੰਦਰ ਦੇ ਜਿਹੜਾ ਮਨ ਚ ਵਿਚਾਰ ਆਪਣੀ ਪੈਦਾ ਕੀਤੀ, ਉਹੀ ਆਪਾਂ ਗੱਲ ਸ਼ੁਰੂ ਕਿੱਥੋਂ ਕੀਤੀ, ਮਨ ਹਟ ਕਰਮ ਕਰੇ ਅਭਿਮਾਨੀ, ਕਿ ਮਨ ਨੇ ਜਿਹੜੀ ਗੱਲ ਕਹਿਤੀ ਆ ਉਹ ਮਨ ਮਤ ਨਾਲ ਜੁੜਿਆ ਆ, ਗੁਰਮਤ ਨਾਲ ਨਹੀਂ ਜੁੜਦਾ, ਜਾਣਕਾਰੀ ਹੋ ਜਾਂਦਾ। ਮੈਂ ਤਾਂ ਬੜੇ ਕਰਮ ਕਰਦਾ, ਮੈਂ ਚੰਗੇ ਕਰਮ ਕਰਦਾ, ਮੈਂ ਤੇ ਗੁਰੂ ਕਰ ਜਾਂਦਾ, ਮੈਂ ਤੇ ਪਾਠ ਕਰਦਾ। ਠੀਕ ਹੈ, ਮੈਂ ਹੰਕਾਰੀ ਹੋ ਗਿਆ, ਧਾਰਮਿਕ ਕਰਮ ਕਰਦਾ ਕਰਦਾ ਵੀ ਹੰਕਾਰੀ ਹੋ ਗਿਆ ਵੀ ਮੈਂ ਤੇ ਬਹੁਤ ਕੁਝ ਕਰਦਾ। ਤੇ ਫਿਰ ਗੁਰੂ ਸਾਹਿਬ ਕਹਿੰਦੇ ਜਿਉਂ ਬਾਲਕ ਬਾਲੂ ਘਰ ਉਸ ਰਹੀ ਹੈ, ਕਹਿੰਦਾ ਫਿਰ ਤੇਰਾ ਹਿਸਾਬ ਉਦਾਂ ਦਾ ਹੀ ਹੈ, ਜਿਵੇਂ ਇੱਕ ਬੱਚਾ ਰੇਤ ਦੇ ਘਰ ਉਸਾਰਦਾ ਹੈ, ਉਹ ਢਹਿ ਜਾਂਦੇ ਨੇ, ਨਾ ਤੂੰ ਵੀ ਰੇਤ ਦੇ ਘਰ ਹੀ ਉਸਾਰਨ ਡਿਆ, ਇਹ ਢਹਿ ਜਾਣੇ ਨੇ, ਇਹ ਪੱਕੇ ਮਕਾਨ ਨਹੀਂ ਹੈ। ਇਹਦਾ ਮਤਲਬ ਇਹਨਾਂ ਕਰਕੇ ਤੈਨੂੰ ਪਰਮਾਤਮਾ ਚਰਨ ਚ ਰਹਿਣਾ ਨਹੀਂ ਮਿਲਣਾ, ਉੱਥੇ ਨਿਵਾਸ ਨਹੀਂ ਮਿਲਣਾ ਜੇ ਤੈਨੂੰ ਭੁਲੇਖਾ ਪੈ ਜਾਵੇ ਵੀ ਨਹੀਂ ਯਾਰ ਮੈਂ ਤੇ ਬੜਾ ਕੁਝ ਕੀਤਾ। ਹੁੰਦਾ ਏਦਾਂ ਜੇ ਬੰਦਾ ਹੀ ਸੋਚਦਾ ਮੈਂ ਤੇ ਬੜਾ ਕੁਝ ਕੀਤਾ ਜ਼ਿੰਦਗੀ ਚ, ਪਰ ਜੇ ਇੱਕ ਨਾਮ ਸਿਮਰਨ ਨਹੀਂ ਕੀਤਾ ਤੁਸੀਂ ਕੁਝ ਵੀ ਨਹੀਂ ਕੀਤਾ। ਕਿਉਂਕਿ ਇਸ ਯੁੱਗ ਮੈਂ ਸੋਭਾ ਨਾਮ ਕੀ ਮੇਰੇ ਨਾਵੇਂ ਸੋ ਬਣਾਓ। ਇਹ ਕਲਯੁਗ ਦਾ ਸਮਾਂ, ਜੇ ਤੁਸੀਂ ਨਾਮ ਸਿਮਰਨ ਨਹੀਂ ਕੀਤਾ ਤੁਸੀਂ ਕੁਛ ਵੀ ਨਹੀਂ ਕੀਤਾ, ਕੁਛ ਵੀ ਨਹੀਂ ਕੀਤਾ। ਭੁਲੇਖੇ ਚ ਪੈ ਗਈ ਦੁਨੀਆ। ਗੁਰਬਾਣੀ ਆਰਾਮ ਨਾਲ ਪੜ੍ਹੋ, ਪਿਆਰ ਨਾਲ ਪੜ੍ਹੋ, ਕਾਹਲੇ ਪੈ ਕੇ ਨਾ ਪੜ੍ਹੋ, ਗਿਣਤੀਆਂ ਮਿਣਤੀਆਂ ਨਾ ਕਰੋ, ਪਿਆਰ ਨਾਲ ਪੜ੍ਹੋ। ਇੰਨੇ ਕੁ ਪਿਆਰ ਨਾਲ ਪੜ੍ਹੋ ਕਿ ਕੋਸ਼ਿਸ਼ ਕਰੋ ਇਹਨੂੰ ਸਮਝਣ ਦੀ, ਠੀਕ ਹੈ। ਪਹਿਲਾਂ ਗੁਰਬਾਣੀ ਪੜ੍ਹੋ, ਫਿਰ ਗੁਰਬਾਣੀ ਨੂੰ ਵਿਚਾਰੋ, ਫਿਰ ਗੁਰਬਾਣੀ ਜੋ ਕਹਿੰਦੀ ਹੈ ਕਰ ਲਓ। ਗੁਰਬਾਣੀ ਕੇਵਲ ਤਾਂ ਕੇਵਲ ਨਾਮ ਦੀ ਗੱਲ ਕਰਦੀ ਹੈ। 1430 ਅੰਗ ਨੇ, ਕਿਤੇ ਵੀ ਨਾਮ ਤੋਂ ਇਲਾਵਾ ਕੁਛ ਲਿਖਿਆ ਹੀ ਨਹੀਂ। ਸੋ ਵੱਡਿਆਂ ਭਾਗਾਂ ਵਾਲੇ ਉਹ ਸਮਾਂ ਹੋ ਗਿਆ, ਮਲ ਚੜ੍ਹਦੀ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।